ਸਫਲਤਾ ਪਵਿੱਤਰਤਾ ਵਾਸਤੇ ਸ਼ਬਦ ਬੋਲਣ ਦੀ ਖੇਚਲ ਕਰਿਆ ਕਰੋ। ਪਹਿਲੇ ਦਾਸ ਬੋਲਿਆ ਕਰੇਗਾ, ਉਸ ਤੋਂ ਬਾਅਦ ਸਾਰੇ ਭਾਈ ਬੋਲਿਆ ਕਰਨ, ਤੀਸਰੇ ਪਾਸੇ ਸਭ ਬੀਬੀਆਂ ਬੋਲਿਆ ਕਰਨ। ਕੋਈ ਨਾਮ ਨਾ ਜਾਣੇ ਮੇਰਾ ਗੁਰੂ, ਸਭ ਤੇਰੀ ਵਡਿਆਰੀ ਹੈ। Thank you. ਕੋਈ ਲਾਗੂ ਚੀਤੇ ਆਵੇ ਤਾਂ ਸੇਵਾ, ਅਵਰ ਨਾ ਕੋਈ ਦੂਜਾ ਸੁਝੈ ਸੱਚੇ ਅਲਖੇ ਫੇਵਾ, ਚੀਤੇ ਆਵੇ ਤਾਂ ਸਦਾ ਦਿਆਲਾ, ਲੋਕਨ ਕਿਆ ਵਿਚਾਰੇ ਪੂਰਾ ਭਲਾ ਕੋ ਕਿਸਨੂੰ ਕਹੀਏ, ਸਗਲੇ ਜੀ ਤੁਮਾਰੇ ਉਹ ਹਾਸ ਪੋਹਾ ਵਡਿਆਈ, ਜੋ ਪ੍ਰਭ ਜੀ ਮਨ ਪਾਣੀ ਤੂੰ ਦਾਨਾ ਤੂੰ ਸਦ ਮਿਹਰਬਾਨਾ, ਨਾਮ ਮਿਲੇ ਰੰਗ ਮਾਣੀ, ਕੋਈ ਨਾਮ ਨਾ ਜਾਣੇ ਮੇਰਾ ਗੁਰੂ ਸਭ ਤੇਰੀ ਵਡਿਆਈ ਹੈ, ਕੋਈ ਨਾਮ ਨਾ ਜਾਣੇ ਮੇਰਾ ਗੁਰੂ ਸਭ ਤੇਰੀ ਵਡਿਆਈ ਹੈ, ਤੇਰੀ ਕਿਰਪਾ ਇਸ ਵਿਪਤ ਨ ਕੋਈ ਪਾਖੇ, ਤੁਧਿਆ ਗੇ ਅਰਦਾਸ ਮਾਰੀ, ਜੀਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ, ਕੋਈ ਨਾਮ ਨਾ ਜਾਣੇ ਮੇਰਾ ਗੁਰੂ ਸਭ ਤੇਰੀ ਵਡਿਆਈ, ਤੇਰੀ ਵਡਿਆਈ ਤੇਰੀ ਵਡਿਆਈ ਤੇਰੀ ਕੋਸ਼ਿਸ਼ ਕਰੋ। ਗੁਰਬਾਣੀ ਪੜ੍ਹਨ ਸੁਣਨ ਦਾ ਬਹੁਤ ਵੱਡਾ ਫਲ ਹੈ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਰਾਮ, ਕਰੋੜਾਂ ਯੱਗਾਂ ਦਾ ਫਲ ਮਨ ਚਿੱਤ ਲਗਾ ਕੇ ਗੁਰਬਾਣੀ ਪੜ੍ਹਨ ਸੁਣਨ ਵਾਲਿਆਂ ਨੂੰ ਹੈ। ਇੱਕ ਛਿਨ ਮਾਤਰ ਅਖਦੇ ਖੋਲਣ ਮੀਟਣ ਮਾਤਰ ਦਾ ਸਮਾਂ, ਇੱਕ ਸੈਕਿੰਡ ਖਿਆਲ ਦਾ ਟਕਾ ਵਾਹਿਗੁਰੂ ਦੇ ਜਸ ਵਿੱਚ ਹੋ ਜਾਏ, ਉਸਦਾ ਕਰੋੜ ਅਸਮੇਰ ਜਗ ਦਾ ਫਲ ਦੱਸਿਆ। ਭਾਵੇਂ ਜਿਸ ਵਕਤ ਕੰਨ ਵਿੱਚ ਆਵਾਜ਼ ਪੈਂਦੀ ਹੈ ਜਾਣਿਆ ਗੁਰੂ ਬਾਬੇ ਦੇ ਦਰਬਾਰ ਨੂੰ, ਖਿਆਲਾਂ ਵਿੱਚ ਤਬਾਦਲਾ ਆਉਣਾ ਸ਼ੁਰੂ ਹੁੰਦਾ। ਖਿਆਲਾਂ ਸਵੱਛ ਹੁੰਦੇ ਹਨ, ਯਾਨੀ ਸਤਸੰਗਮਈ ਹੁੰਦੇ ਹਨ। ਉਸ ਵਕਤ ਤੋਂ ਹੀ ਪੁੰਨਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ। ਗੁਰੂ ਬਾਬੇ ਦੇ ਦਰਬਾਰ ਵੱਲ ਆਉਣ ਵਾਲਿਆਂ ਨੂੰ ਜਿਤਨੇ ਕਦਮ ਕੋਈ ਚੱਲ ਕੇ ਆਉਂਦਾ, ਉਤਨੇ ਅਸਵੇਂ ਜੱਗਾਂ ਦਾ ਫਲ ਗੁਰੂ ਕੇ ਦਰਬਾਰ ਮੁਜਰੇ ਪੈਂਦਾ। ਗੁਰੂ ਨੂੰ ਨਮਸਕਾਰ ਕੀਤੇ ਹਾਂ, ਪੁੱਠੇ ਲੇਖਾਂ ਦਾ ਸਿੱਧੇ ਹੋਣਾ ਇਉਂ ਦੱਸਿਆ ਜੈਸੇ ਮੋਹਰਾਂ ਉੱਪਰ ਪੁੱਠੇ ਅੱਖਰ ਲਿਖੇ ਹੁੰਦੇ ਹਨ, ਸਿਆਹੀ ਲਗਾ ਕੇ ਉਲਟਾ ਕੇ ਜਦੋਂ ਉਹਨਾਂ ਨੂੰ ਕਾਗਜ਼ 'ਤੇ ਲਗਾਇਆ ਜਾਂਦਾ ਉਹ ਸਿੱਧੇ ਹੋ ਜਾਂਦੇ। ਗੁਰੂ ਦੇ ਦਰਸ਼ਨ ਕੀਤੇ ਹਾਂ, ਬਿਆਨ ਜਨਮਾਂ ਦੀ ਪਾਪਾਂ ਰੂਪੀ ਮਲ ਦੀ ਨਿਵਰਤੀ ਇਉਂ ਹੈ ਜੈਸੇ ਮੈਲੇ ਕੱਪੜਿਆਂ ਨੂੰ ਸਾਬਣ ਲਗਾਇਆ ਉਸਦੀ ਮੈਲ ਦੂਰ ਹੁੰਦੀ ਹੈ। ਉਸ ਤੋਂ ਅੱਗੇ ਜ਼ਬਾਨ ਦੇ ਨਾਲ ਬਾਣੀ ਪੜ੍ਹਨੀ, ਕੰਨਾਂ ਦੇ ਨਾਲ ਸੁਣਨੀ, ਬੁੱਧ ਨਾਲ ਵਿਚਾਰਨੀ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਦਵਨਾਏ ਇੱਧਰ ਉੱਧਰ ਜਾਣ ਨਹੀਂ ਦੇਣਾ। ਇਉਂ ਜੋ ਵਾਹਿਗੁਰੂ ਦਾ ਜਸ ਕਰਦੇ ਹਨ ਉਹਦਾ ਤਾਂ ਕਈ ਕਰੋੜਾਂ ਯੱਗਾਂ ਦਾ ਫਲ ਦੱਸਿਆ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਰਾਮ। ਗੁਰੂ ਜੀ ਦੇ ਅੱਗੇ ਪ੍ਰਾਰਥਨਾ ਕੀਤੀ ਕਿਸੀ ਮੌਕੇ ਸਿੱਖਾਂ ਨੇ ਗਰੀਬ ਨਵਾਜ਼, ਆਪਣੇ ਵਾਰ ਵਾਰ ਬਾਣੀ ਪੜ੍ਹਨ ਦਾ, ਸੁਣਨ ਦਾ, ਵਿਚਾਰਨ ਦਾ, ਕੀਰਤਨ ਕਰਨ ਦਾ ਹੁਕਮ ਕੀਤਾ, ਤਾਕੀਦ ਕੀਤੀ ਹੈ। ਉਸਦਾ ਕਿਤਨਾ ਫਲ ਹੈ, ਹਜ਼ੂਰ ਨੇ ਐਸੇ ਫਰਮਾਇਆ ਸੀ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਰਾਮ, ਕਰੋੜਾਂ ਯੱਗਾਂ ਦਾ ਫਲ ਗੁਰਬਾਣੀ ਨੂੰ ਗਾਉਣ ਸੁਣਨ ਵਾਲਿਆਂ ਨੂੰ ਸਹਿਜੇ ਹੀ ਪ੍ਰਾਪਤ ਹੁੰਦਾ ਇਉਂ ਫਰਮਾਉਂਦੇ ਆ। ਗਾਵਨ ਹਾਰੇ ਜੀ, ਗਾਵਨ ਹਾਰੇ ਜੀ, ਜਗ ਫਲਾਂ ਸੁਣ ਗਾਵਣ ਹਾਰੇ ਰਾਮ। ਕਰੋੜਾਂ ਯੱਗਾਂ ਦਾ ਇੱਕ ਦੇ ਯੱਗ ਦਾ ਨਹੀਂ ਦਸਾਂ ਵੀਹਾਂ ਸੈਕੜਿਆਂ ਹਜ਼ਾਰਾਂ ਦਾ ਨਹੀਂ ਲੱਖਾਂ ਦਾ ਨਹੀਂ ਬਲਕਿ ਕਈ ਕਰੋੜਾਂ ਯੱਗਾਂ ਦਾ ਫਲ ਦੱਸਿਆ ਹੈ। ਅਤੇ ਆਓ, ਰਸਨਾ ਨੂੰ ਸ਼ੁੱਧੀ ਮਿਲਦੀ ਹੈ, ਜਿੱਥੇ ਪਵਿੱਤਰਤਾ ਮਿਲਦੀ ਹੈ ਉੱਥੇ ਕਰੋੜਾਂ ਯੱਗਾਂ ਦਾ ਫਲ ਵੀ ਹੈ। ਅਤੇ ਇਹਨੂੰ ਪੂਰਾ ਪੂਰਾ ਲਾਭ ਉਠਾਉਣਾ ਚਾਹੀਦਾ ਮਾਨੁਕ ਤਨ। ਇਸ ਜੀਵ ਆਤਮਾ ਨੂੰ ਲੱਖ 84 ਜੋਨ ਦੇ ਗੇੜੇ ਵਿੱਚ ਫਿਰਦੇ ਫਿਰਦੇ ਨੂੰ ਅਸਾਂ ਪ੍ਰਾਪਤ ਹੋਇਆ। ਬੜਾ ਮੁਸ਼ਕਲ ਹੱਥ ਆਇਆ ਹੈ, ਕਬੀਰ ਮਾਨ ਜਨ ਦੁਰਲੱਭ ਹੈ। ਉਹ ਤਨਮ ਬਾਰੰਬਾਰ ਜਿਵੇਂ ਬਨ ਫਲ ਪਾ ਕੇ ਭੋਇੰਗਰੇ ਬਹਰ ਨਾ ਲਾ ਕੇ ਡਾ, ਕੋਈ ਫਲ ਪੱਕ ਕੇ ਦਰਖਤ ਦੇ ਨਾਲ ਜ਼ਮੀਨ ਤੇ ਡਿੱਗ ਕੇ ਦੁਬਾਰਾ ਜਾ ਕੇ ਨਹੀਂ ਲੱਗਿਆ ਕਰਦਾ। ਇਸੀ ਤਰ੍ਹਾਂ ਮਨੁੱਖ ਦੇ ਇੱਕ ਦਫ਼ਾ ਹੱਥੋਂ ਚਲੀ ਗਈ, ਫਿਰ ਮੁੜ ਨਹੀਂ ਆਉਣਾ, ਉਹ 84 ਫਿਰ ਤਿਆਰ। ਤਾਂ ਤੇ ਇਸ ਤੋਂ ਲਾਭ ਉਠਾਉਣਾ ਚਾਹੀਦਾ। ਦੁਰਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ, ਮਰ ਕੀ ਨਾ ਜਾਏ ਜਿਨ੍ਹਾਂ ਵਿਸਰਤ ਨਾਮ, ਨਾਮ ਵੀ ਹੋਣ ਜੀਵਨ ਕੌਣੇ ਕਾਮ। ਮਨੁੱਖਾਂ ਦੇ ਵੱਡੇ ਭਾਗਾਂ ਨਾਲ ਮਿਲੇ ਜਿਹੜੇ ਪ੍ਰਭੂ ਵਾਹਿਗੁਰੂ ਦਾ ਭਜਨ ਨਹੀਂ ਕਰਦੇ, ਉਹਨਾਂ ਨੂੰ ਆਤਮ ਘਾਤੀ ਦੱਸਿਆ। ਆਤਮ ਘਾਤੀ ਸਾਰੇ ਜਗਤ ਦਾ ਕਸਾਈ ਮੰਨਿਆ, ਇਤਨਾ ਵੱਡਾ ਪਾਪ ਦੱਸਿਆ ਹੈ। ਸਯੋਂ ਬਾਣੀ ਦੱਸਦੀ ਹੈ, ਆਤਮ ਘਾਤੀ, ਆਤਮ ਘਾਤੀ, ਆਤਮ ਘਾਤੀ ਜੀ, ਨਾਮ ਨਹੀਂ ਜਪਦੇ ਆਤਮ ਘਾਤੀ ਜੀ। ਬੱਚਿਆਂ ਦੇ ਨੁਕਸ ਦੂਰ ਕਰਨ ਵਾਸਤੇ ਕਈ ਦਫ਼ਾ ਪਿਆਰ ਨਾਲ ਸਮਝਾਉਂਦੀ ਹੈ, ਕਈ ਦਫ਼ਾ ਬੱਚਿਆਂ ਨੂੰ ਤਾੜਦੀ ਵੀ ਹੈ ਤਾਂ ਕਿ ਬੱਚੇ ਦੇ ਨੁਕਸ ਦੂਰ ਹੋਣ, ਇਹਦਾ ਆਉਣ ਵਾਲਾ ਭਵਿੱਖ ਅੱਛਾ ਹੋ ਜਾਏ। ਇਸੀ ਤਰ੍ਹਾਂ ਗੁਰਬਾਣੀ ਮਾਤਾ ਰੂਪ ਹੈ, ਸਿੱਖ ਬੱਚਿਆਂ ਨੂੰ ਕਈ ਦਫ਼ਾ ਪਿਆਰ ਨਾਲ ਵੀ ਸਮਝਾਉਂਦੀ ਹੈ, ਕਈ ਦਫ਼ਾ ਤਾੜਨਾ ਵੀ ਕਰਦੀ। ਇੱਥੇ ਤਾੜਨਾ ਦੁਆਰਾ ਕਹਿੰਦੇ ਨੇ, ਦੁਰਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਅੱਗੇ ਤਾਂ ਇਉਂ ਦੱਸਦੀ ਹੈ, ਬਾਣੀ ਮਰ ਕੀ ਨਾ ਜਾਹੀ ਜਿਹਨਾਂ ਵਿਸਰਤ ਨਾ, ਨਾਮ ਵੀ ਹੋਣ ਜੀਵਨ ਕੌਣੇ ਕਾਮ। ਜਿਹਨਾਂ ਨੂੰ ਪ੍ਰਭੂ ਦਾ ਨਾਮ ਵਿਸਰ ਗਿਆ, ਉਹ ਮਰ ਕਿਉਂ ਨਹੀਂ ਜਾਂਦੇ, ਇਉਂ ਦੱਸਦੀ ਹੈ ਬਾਣੀ। ਮਰ ਕਿਉਂ ਨਹੀਂ ਜਾਂਦੇ ਜੀ, ਨਾਮ ਨਹੀਂ ਜਪਦੇ ਜਿਹੜੇ, ਮਰ ਕਿਉਂ ਨਹੀਂ ਜਾਂਦੇ ਜੀ, ਨਾਮ ਨਹੀਂ ਜਪਦੇ ਜਿਹੜੇ।
ਨਾਮ ਨਾ ਜਪਦੇ ਜਿਹੜੇ, ਨਾਮ ਨਾ
ਜਿਨ੍ਹਾਂ ਵਿਸਰਤ ਨਾਮ ਨਾਮ ਵੀ ਹੋਣ ਜੀਵਨ ਕੌਣੇ ਕਾਮ, ਜਿਨ੍ਹਾਂ ਨੂੰ ਪ੍ਰਭ ਦਾ ਨਾਮ ਵਿਸਰ ਗਿਆ ਬਾਣੀ ਕਹਿੰਦੀ ਹੈ ਉਹ ਮਰ ਕਿਉਂ ਨਹੀਂ ਜਾਂਦੇ, ਨਾਮ ਤੋਂ ਬਿਨਾਂ ਕਿਹੜੇ ਕੰਮ ਇਹ ਸਰੀਰ ਜਿਹੜਾ ਹੱਡ ਮਾਸ ਨਾੜੀਆਂ ਦਾ ਪਿੰਜਰਾ। ਇੱਕ ਮਹਾਂਪੁਰਖ ਕਹਿੰਦੇ ਦੁਰਲਭ ਮਾਨਸ ਜਨ ਦੁਰਲਭ ਕੋ ਪਾਏ ਕੇ ਸੰਤਨ ਕਾ ਸਤਸੰਗ ਕਰੋ ਰੇ, ਜੇ ਤੁਮ ਤੇ ਸਤਸੰਗ ਨਾ ਹੋਵੇ ਤੇ ਨਾਮ ਜਪੋ ਅਰਦਾਨ ਕਰੋ ਰੇ, ਨਾਮ ਅਰਦਾਨ ਦੋ ਨਹੀਂ ਹੋਵਤ ਤਾਂ ਪਾਪਾਂ ਕੀ ਪੋਟ ਨਾ ਸੀਸ ਧਰੋ ਰੇ, ਜੇਕਰ ਪਾਪਾਂ ਤੇ ਨਾਹੇ ਬਚੋ ਇਸ ਜੀਵਨ ਤੇ ਮਰ ਜਾਣ ਪਲੋ। ਮਨੁੱਖਾਂ ਦੇ ਬੜਾ ਦੁਰਲਭ ਪ੍ਰਾਪਤ ਇਸ ਨੂੰ ਪਾ ਕੇ ਸੰਤਾਂ ਦੀ ਸੰਗਤ, ਉਹਨਾਂ ਦੀ ਸੰਗਤ ਦੁਆਰਾ ਆਤਮ ਗਿਆਨ ਪ੍ਰਭੂ ਦੀ ਪ੍ਰਾਪਤੀ ਕਰੋ। ਅਗਰ ਐਸਾ ਨਹੀਂ ਹੁੰਦਾ ਤਾਂ ਕਹਿੰਦੇ ਨੇ ਘਰ ਬੈਠੇ ਹੀ ਨਾਮ ਜਪੀ ਚੱਲੋ, ਦਾਨ ਇਸ਼ਨਾਨ ਕਰੀ। ਫਿਰ ਜੇ ਨਾਮ ਦਾਨ ਇਹ ਵੀ ਨਹੀਂ ਦੋਵੇਂ ਹੋ ਸਕਦੇ, ਕਮ ਸੇ ਕਮ ਪਾਪਾਂ ਦੇ ਗੁਨਾਹਾਂ ਤੇ ਤਾਂ ਬਚੇ ਰਹੋ। ਅਗਰ ਇਉਂ ਨਹੀਂ ਹੋਣਾ, ਪਾਪਾਂ ਦੇ ਗੁਨਾਹਾਂ ਤੇ ਵੀ ਨਹੀਂ ਬਚਿਆ ਜਾਂਦਾ, ਫਿਰ ਕੀ ਕਰੇ? ਫਿਰ ਕਹਿੰਦੇ ਇਸ ਜੀਵਨ ਤੇ ਮਰ ਜਾਣ ਪਲੋ ਰੇ, ਇਉਂ ਦੱਸਿਆ। ਸੋ ਇੱਧਰ ਬਾਣੀ ਕਹਿੰਦੀ ਹੈ ਮਰ ਕੀ ਨਾ ਜਾਏ, ਜਿਹਨਾਂ ਵਿਸਰਤ ਨਾਮ ਨਾਮ ਵਿਹੂਨ ਜੀਵਨ ਕੌਣੇ ਕਾਮ। ਫਿਰ ਅੱਗੇ ਦਸ ਦਿਨ ਖਾਤ ਪੀਤ ਖੇਲ ਤਾਂ ਹਸਤ ਵਿਸਥਾਰ, ਕਵਣ ਅਰਥ ਮ੍ਰਿਤਕ ਸ਼ਿੰਗਾਰ, ਮੁਰਦੇ ਨੂੰ ਸ਼ਿੰਗਾਰ ਕੋਈ ਲਾਵੇ ਕਿਸ ਕੰਮ। ਇਸੀ ਤਰ੍ਹਾਂ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਹੱਸਦਾ ਹੈ, ਖੇਡਦਾ ਹੈ, ਸਰੀਰ ਨੂੰ ਸ਼ਿੰਗਾਰ ਲਗਾਉਂਦਾ ਹੈ, ਹੋਰ ਬਹੁਤ ਕੁਛ ਕਰਦਾ ਹੈ, ਪਰ ਇਉਂ ਸਮਝ ਲਓ ਜਿਵੇਂ ਮੁਰਦੇ ਨੂੰ ਸ਼ਿੰਗਾਰ ਲਾਉਂਦਾ ਹੈ। ਜੋ ਨਾ ਸੁਣੇ ਜਸ ਪਰਮਾਨੰਦਾ, ਬਸ ਪੰਖੀ ਤਿਰਗਤ ਜੋਨ ਤੇ ਮੰਦਾ। ਜਿਹੜਾ ਵਾਹਿਗੁਰੂ ਦਾ ਜਸ ਨਹੀਂ ਸੁਣਦਾ ਕੰਨਾਂ ਦੁਆਰਾ, ਇਹੋ ਜਿਹਾ ਪੁਰ ਜਿਹੜਾ ਪਸ਼ੂਆਂ ਤੋਂ ਪੰਛੀਆਂ ਤੋਂ ਤ੍ਰਿਪਤ ਕਹੀਏ ਪੇਟ ਦੇ ਬਲ ਚੱਲਣ ਵਾਲੇ ਸਭ ਆਦਿ ਇਹਨਾਂ ਜੂਨੀਆਂ ਤੋਂ ਵੀ ਮਾੜਾ ਹੈ, ਭੈੜਾ। ਤਾਂ ਤੇ ਭਜਨ ਤੋਂ ਬਿਨਾਂ ਇਉਂ ਦੱਸਦੇ ਹਨ। ਇਸੀ ਵਾਸਤੇ ਗੁਰੂ ਜੀ ਕਹਿੰਦੇ ਮਨੁੱਖਾਂ ਦੇ ਬੜਾ ਮੁਸ਼ਕਲ ਪ੍ਰਾਪਤ ਹੋਇਆ, ਇਹ ਤੋਂ ਲਾਭ ਉਠਾਓ। ਇਹਾਂ ਘਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਜੀ, ਇਹਾਂ ਘਾਟ ਚਲੋ ਹਰ ਆਗੇ ਬਸਨ ਸੁਹੇਲਾ ਜੀ,
ਬਸਣਾ ਸੁਹੇਲਾ ਜੀ।
ਘਾਟ ਚਲੋ ਵਰਲਾ ਅੱਗੇ ਬਸਣ ਸੁਨੇਲਾ ਘਾਟ ਚਲੋ ਵਰ ਅੱਗੇ ਬਸਣ ਸੁਨੇਲਾ ਜੀ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲ ਇਹਾਂ ਖਾਟ ਚਲੋ ਹਰ ਲਾਹਾ ਆਗੇ ਵਸਣ ਸੁਹੇਲਾ ਮਾਨੁਖ ਤਨ ਮਿਲਿਆ ਜੰਮਣਾ ਜਿਹੜਾ ਹੈ ਇਹ ਮਰਨ ਦੀ ਨਿਸ਼ਾਨੀ ਹੁੰਦੀ ਹੈ ਜਿਹੜੀ ਚੀਜ਼ ਪੈਦਾ ਹੁੰਦੀ ਹੈ ਵਿਨਾਸ਼ ਵੀ ਜ਼ਰੂਰ ਹੁੰਦੀ ਹੈ ਇਹ ਨਿਯਮ ਹੈ ਜਿਹੜੀ ਪੈਦਾ ਨਹੀਂ ਹੁੰਦੀ ਉਹ ਵਿਨਾਸ਼ ਵੀ ਨਹੀਂ ਹੋਇਆ ਕਰਦੀ ਜਨਮਣ ਮਨ ਤੇ ਰਹਿਤ ਕੇਵਲ ਵਾਹਿਗੁਰੂ ਹੈ ਔਰ ਜਿਤਨਾ ਵੀ ਜੋ ਕੁਛ ਹੈ ਦਿਸ਼ਟਮਾਨ ਸਭ ਬਿਨ ਸੁਨਹਾਰ ਹੈ ਦਿਸ਼ਟਮਾਨ ਹੈ ਸ਼ਗਲ ਮਥੇਨਾ ਤਾਂ ਤੇ ਜੰਮਣਾ ਜਿਹੜਾ ਮਰਨ ਦੀ ਨਿਸ਼ਾਨੀ ਹੈ ਬਚਪਨ ਜਵਾਨੀ ਬੁਢਾਪਾ ਵਧਣਾ ਘਟਣਾ ਔਰ ਮ੍ਰਿਤੂ ਹੋਣਾ ਇਹ ਅਸਥੂਲ ਸਰੀਰ ਛੇ ਉਰਮੀਆਂ ਸਹਿਤ ਛੇ ਸੁਭਾਵ ਇਸਦੇ ਹਨ ਸੋ ਇਸ ਅਸੂਲ ਨੂੰ ਕੋਈ ਰੋਕਣ ਸਮਰੱਥ ਨਹੀਂ ਇਹ ਤੋਂ ਫਾਇਦਾ ਉਠਾਇਆ ਜਾ ਸਕਦਾ ਇਸ ਅਸੂਲ ਨੂੰ ਰੋਕ ਕੋਈ ਨਹੀਂ ਸਕਦਾ ਤਾਂ ਤੇ ਇਸ ਮਾਨੁਖਤਾ ਨੂੰ ਵਿੱਚ ਆ ਕੇ ਜਿਉਂ ਜਿਉਂ ਹੋਸ਼ ਆਉਂਦੀ ਹੈ ਜਿਉਂ ਜਿਉਂ ਇਸਦੀ ਸਮਝ ਵੱਧਦੀ ਹੈ ਪਰਮਾਰਥਕ ਸਮਝ ਤੋਂ ਇਹ ਫਾਇਦਾ ਉਠਾਵੇ ਗੁਰੂ ਜੀ ਕਹਿੰਦੇ ਨੇ ਮਨੁੱਖਾਂ ਦੇ ਮਸਾਂ ਮਸਾਂ ਹੱਥ ਆਈ ਇੱਕ ਦਿਨ ਜਿਸ ਵਾਹਿਗੁਰੂ ਨੇ ਇਹ ਮਾਨੁੱਖ ਦੇ ਦਿੱਤੀ ਹੈ ਉਸਨੇ ਇਹ ਵਾਪਸ ਕਰ ਲੈਣੀ ਯਾਨੀ ਮ੍ਰਿਤੂ ਹੋ ਜਾਣਾ ਇੱਕ ਦ੍ਰਿਸ਼ਟਾਂਤ ਹੈ ਕਿਸੇ ਰਾਜਾ ਨੇ ਤਿੰਨ ਆਦਮੀ ਆਪਣੇ ਨੌਕਰ ਬੁਲਾਏ ਉਹਨਾਂ ਨੂੰ ਤਿੰਨ ਘੋੜੇ ਦਿੱਤੇ ਇੱਕ ਇੱਕ ਘੋੜਾ ਹਰ ਇੱਕ ਨੂੰ ਉਹਨਾਂ ਨੂੰ ਕੁਛ ਖਰਕ ਦਿੱਤਾ ਇਹ ਹੁਕਮ ਕੀਤਾ ਤੁਹਾਨੂੰ ਇਹ ਘੋੜਾ ਇੱਕ ਇੱਕ ਸਾਲ ਵਾਸਤੇ ਮਿਲੇ ਇਹ ਖਰਚ ਹੈ ਜਿਤਨੇ ਹਿੰਦੁਸਤਾਨ ਦੇ ਤੀਰਥ ਹਨ ਤੁਸੀਂ ਇੱਕ ਸਾਲ ਦੇ ਅੰਦਰ ਅੰਦਰ ਇਸ ਖਰਚ ਦੁਆਰਾ ਇਸ ਘੋੜੇ ਦੁਆਰਾ ਉਹਨਾਂ ਦੀ ਯਾਤਰਾ ਕਰਨੀ ਜੋ ਯਾਤਰਾ ਪੂਰੀ ਕਰ ਲਵੇਗਾ ਇਨਾਮ ਦਾ ਭਾਗੀ ਹੋਵੇਗਾ ਜਿਹੜਾ ਨਹੀਂ ਕਰ ਸਕੇਗਾ ਉਹ ਦੰਡ ਦਾ ਭਾਗੀ ਹੋਵੇਗਾ ਐਸਾ ਹੁਕਮ ਕਰ ਦਿੱਤਾ ਖਰਚ ਦੇ ਦਿੱਤਾ ਘੋੜਿਆਂ ਦਾ ਦਾਣਾ ਘਾਹ ਆਦਿ ਜੋ ਕੁਛ ਵੀ ਸੀ ਸੋ ਉਹ ਤਿੰਨਾਂ ਨੇ ਤਿੰਨ ਘੋੜੇ ਲੈ ਲਏ ਉਹਨਾਂ ਦੇ ਆਪਣੇ ਅਲੱਹਦਾ ਅਲੱਹਦਾ ਸੁਭਾਵ ਸਨ ਇੱਕੋ ਸੁਭਾਵ ਦੇ ਸਾਰੇ ਨਹੀਂ ਸਨ ਇੱਕ ਉਹਨਾਂ ਵਿੱਚ ਬੜੀ ਸਮਝ ਵਾਲਾ ਉਸਨੇ ਸੋਚਿਆ ਵਿਚਾਰਿਆ ਵੀ ਇੱਕ ਸਾਲ ਭਰ ਦੇ ਮੁਹਲਤ ਹੈ ਘੋੜੇ ਦੀ ਸੋ ਸਾਲ ਭਰ ਦੇ ਅੰਦਰ ਅਗਰ ਮੈਂ ਤੀਰਥ ਯਾਤਰਾ ਕਰਾਂ ਉਸਨੇ ਹਿਸਾਬ ਲਗਾ ਲਿਆ ਇਤਨੇ ਮੀਲ ਦਾ ਸਫ਼ਰ ਮੈਨੂੰ ਰੋਜ਼ ਕਰਨਾ ਪਏਗਾ ਉਸਨੇ ਐਸਾ ਵਿਚਾਰ ਕਰਕੇ ਰੋਜ਼ ਹੀ ਜਿਤਨਾ ਰੋਜ਼ ਦਾ ਸਫ਼ਰ ਪੈਂਦਾ ਸੀ ਕਰਨਾ ਤੀਰਥ ਯਾਤਰਾ ਜਿਤਨੇ ਤੀਰਥ ਉਹਦੇ ਅੰਦਰ ਅੰਦਰ ਆ ਜਾਣੇ ਉਹਨਾਂ ਦੀ ਯਾਤਰਾ ਕਰ ਲੈਣੀ ਆਰਾਮ ਕਰਨਾ ਘੋੜੇ ਨੂੰ ਘਾਹ ਦਾਣਾ ਆਦਿ ਦੇਣਾ ਮਾਲਿਸ਼ ਵਗੈਰਾ ਕਰਨਾ ਫਿਰ ਸਵੇਰੇ ਆਰਾਮ ਕਰਕੇ ਫਿਰ ਚੱਲ ਪੈਣੇ ਇਸੇ ਤਰ੍ਹਾਂ ਉਹ ਬੜੀ ਸਮਝ ਵਾਲਾ ਇੱਕ ਸਾਲ ਦੇ ਅੰਦਰ ਅੰਦਰ ਉਸਨੇ ਘੋੜੇ ਨੂੰ ਵੀ ਸਹੀ ਸਲਾਮਤ ਰੱਖਿਆ ਔਰ ਯਾਤਰਾ ਵੀ ਪੂਰੀ ਕਰ ਲਈ ਸੋ ਦੂਸਰਾ ਬਹੁਤਾ ਕਾਹਲਾ ਸੀ ਉਹ ਚਾਹੁੰਦਾ ਸੀ ਛੇਤੀ ਯਾਤਰਾ ਕਰ ਲਵਾਂ ਉਸਨੇ ਇਹ ਤਾਂ ਸੋਚਿਆ ਕਈ ਨਾ ਵੀ ਮੈਂ ਇਤਨਾ ਰੋਜ਼ ਕਰਾਂ ਤਾਂ ਮੇਰੀ ਸਾਲ ਅੰਦਰ ਯਾਤਰਾ ਸਫਲ ਹੋ ਜਾਏਗੀ ਉਸਨੇ ਕਾਹਲੀ ਕਾਹਲੀ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ ਘੋੜੇ ਤੋਂ ਜ਼ਿਆਦਾ ਕੰਮ ਲੈਣਾ ਸ਼ੁਰੂ ਕਰ ਦਿੱਤਾ ਘਾਹ ਦਾਣਾ ਥੋੜ੍ਹਾ ਦੇਣਾ ਆਰਾਮ ਥੋੜ੍ਹਾ ਦੇਣਾ ਨਤੀਜਾ ਇਹ ਹੋਇਆ ਥੋੜ੍ਹੀ ਦੇਰ ਦੇ ਵਿੱਚ ਘੋੜਾ ਬਿਮਾਰ ਹੋ ਕੇ ਦੁਬਲਾ ਹੋ ਕੇ ਕਿਰਸ਼ ਹੋ ਕੇ ਮਰ ਜਾਂਦਾ ਉਹਦੀ ਯਾਤਰਾ ਰਹਿ ਗਈ ਤੀਸਰਾ ਸੀ ਜਿਹੜਾ ਉਸਨੇ ਘੋੜਾ ਲੈ ਕੇ ਬਸ ਯਾਤਰਾ ਦਾ ਤਾਂ ਧਿਆਨ ਹੀ ਛੱਡ ਦਿੱਤਾ ਦੇ ਘੋੜੇ ਨੂੰ ਮਾਲਿਸ਼ ਦੇ ਦਾਣਾ ਦੇ ਖੁਰਾਕ ਘੋੜਾ ਖੂਹ ਮੋਟਾ ਦਾਦਾ ਕਰ ਲਿਆ ਸਫ਼ਰ ਇੱਕ ਦਿਨ ਬਿਨਾਂ ਕੀਤਾ ਹੁਣ ਤਿੰਨੇ ਹਾਜ਼ਰ ਹੋਏ ਸਾਲ ਪਿੱਛੋਂ ਪਹਿਲਾ ਜਿਹੜਾ ਸੀ ਯੁਕਤੀ ਨਾਲ ਜੀ ਨੇ ਸਫ਼ਰ ਵੀ ਕਰ ਲਿਆ ਯਾਤਰਾ ਵੀ ਕਰ ਲਈ ਅਤੇ ਘੋੜਾ ਵੀ ਠੀਕ ਰਹਿ ਗਿਆ ਉਹ ਇਨਾਮ ਦਾ ਭਾਗੀ ਹੋਇਆ ਜਿਸ ਦਾ ਰਸਤੇ 'ਚ ਘੋੜਾ ਮਰ ਗਿਆ ਉਹ ਡੰਡ ਦਾ ਭਾਗੀ ਆਪ ਹੀ ਹੋਣਾ ਸੀ ਤੀਸਰਾ ਜੀ ਨੇ ਕਦਮ ਹੀ ਨਹੀਂ ਉਠਾਇਆ ਯਾਤਰਾ ਵਾਸਤੇ ਉਹ ਤਾਂ ਬਹੁਤ ਸਖ਼ਤ ਸਜ਼ਾ ਦਾ ਭਾਗੀ ਸੀ ਇਸੇ ਤਰ੍ਹਾਂ ਇਹ ਦ੍ਰਿਸ਼ਟਾਂਤ ਹੈ ਮਿਸਾਲ ਹੈ ਵਾਹਿਗੁਰੂ ਅੰਤਰਜਾਮੀ ਰਾਜਾਨ ਰਾਜ ਹੈ ਇਸਨੇ ਸਰੀਰ ਰੂਪੀ ਘੋੜਾ ਮਨੁੱਖਾ ਦੇ ਵਿੱਚ ਹਰ ਜੀਵ ਆਤਮਾ ਨੂੰ ਦਿੱਤਾ ਸੋ ਇੱਕ ਉਹ ਸਿਆਣੇ ਗੁਰਮੁਖ ਹਨ ਜਿਨ੍ਹਾਂ ਨੇ ਵਿਚਾਰ ਦੁਆਰਾ ਸਮਝਿਆ ਵੀ ਕਲਯੁੱਗ ਦੇ ਵਿੱਚ ਕੀ ਉਮਰ ਬਹੁਤ ਥੋੜ੍ਹੀ ਉਮਰ ਹੈ ਸਰੀਰ ਦੀ। ਸਤਯੁੱਗ ਦੇ ਵੇਲੇ ਲੱਖ ਲੱਖ ਵਰੇ ਦੀ ਉਮਰ ਹੁੰਦੀ, ਤ੍ਰੇਤੇ ਵਿੱਚ ਦਸ ਦਸ ਹਜ਼ਾਰ ਵਰਸ ਦੀ ਹੁੰਦੀ, ਦੁਆਪਰ ਯੁੱਗ ਦੇ ਵਿੱਚ ਹਜ਼ਾਰ ਵਰੇ ਦੀ ਹੁੰਦੀ। ਹੁਣ ਕਲਯੁੱਗ ਹੈ, ਜ਼ਿਆਦਾ ਤੋਂ ਜ਼ਿਆਦਾ ਸੌ ਸਾਲ ਦੀ ਆਯੂ ਹੈ, ਜਿਹਦੇ ਵਿੱਚੋਂ ਕੁਛ ਤਾਂ ਬਚਪਨ ਵਿੱਚ ਲੰਘ ਜਾਂਦੀ ਹੈ, ਕੁਛ ਪਿਛਲੀ ਉਮਰ ਰੋਗਾਂ ਦਾ ਘਰ ਬਣ ਜਾਂਦੀ ਹੈ, ਪਿਛਲੀ ਅਵਸਥਾ ਆ ਕੇ ਬਿਮਾਰੀਆਂ ਦਾ ਮੰਦਰ ਬਣ ਜਾਂਦਾ ਹੈ ਸਰੀਰ। ਵਿਚਾਲੀ ਜਿਹੜੀ ਅਵਸਥਾ ਹੈ, ਯੁਵਾ ਅਵਸਥਾ, ਇਸਦੇ ਵਿੱਚ ਹੀ ਪ੍ਰਭੂ ਭਗਤੀ ਕਰਕੇ ਪ੍ਰਭੂ ਨੂੰ ਮਿਲਣ ਦੀ ਯਾਤਰਾ ਕਰਨ ਦਾ ਸਮਾਂ ਹੈ। ਸੋ ਉਹ ਜਿਹੜੀ ਉਮਰ ਹੈ ਯੁਵਾ ਅਵਸਥਾ, ਵਿਚਾਰਵਾਨ ਨੇ ਇਉਂ ਪ੍ਰਭੂ ਪ੍ਰਾਪਤੀ ਵਿੱਚ ਲਗਾਈ, ਆਪਣੇ ਵਿਵਹਾਰ ਕਾਰ ਵੀ ਜਥਾ ਜੋਗ ਕਰੀਗਾ। ਦੂਸਰਾ ਜਿਹੜਾ ਸੀ ਉਹਦੇ ਚਿੱਤ ਵਿੱਚ ਬਹੁਤਾ ਕਾਲਾ ਵੈਰਾਗ ਹੋਣ ਕਰਕੇ ਉਹਨੇ ਸੋਚਿਆ ਵੀ ਜਲਦੀ ਮੈਂ ਪ੍ਰਭੂ ਪ੍ਰਾਪਤੀ ਕਰ ਲਵਾਂ। ਉਹਨੇ ਸਰੀਰ 'ਤੇ ਜ਼ਿਆਦਾ ਸਖਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਗਰਮੀਆਂ ਸਰਦੀਆਂ, ਖਾਣਾ ਦਾਣਾ ਘੱਟ ਕਰ ਦਿੱਤਾ, ਸਰੀਰ ਕਿਰਸ ਹੋ ਗਿਆ, ਦਿਮਾਗ ਕਮਜ਼ੋਰ ਹੋ ਗਿਆ, ਕਈ ਵਿਆਧੀਆਂ ਖੜੀਆਂ ਕਰ ਲਈਆਂ, ਉਹ ਵੀ ਯਾਤਰਾ ਤੋਂ ਰਹਿ ਗਿਆ। ਤੀਸਰਾ ਜਿਹੜਾ ਸੀ ਬਿਲਕੁਲ ਹੀ ਯਾਤਰਾ ਵੱਲ ਕਦਮੀ ਨਹੀਂ ਉਠਾਇਆ, ਨਾਸਤਿਕ ਸੁਭਾਅ ਦਾ ਬੰਦਾ, ਉਸਨੇ ਸਰੀਰ ਨੂੰ ਹੀ ਸਭ ਕੁਝ ਜਾਣ ਕੇ ਖੂਬ ਖਿਲਾ ਪਿਲਾ ਕੇ ਮੋਟਾ ਦਾਜਾ ਕਰਨਾ ਔਰ ਵਿਸ਼ੇ ਵਿਕਾਰਾਂ 'ਚ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ। ਹੁਣ ਤਿੰਨਾਂ ਵਿੱਚੋਂ ਜਿਹੜਾ ਪਹਿਲੇ ਦਰਜੇ ਦਾ ਜਿਸਨੇ ਯਾਤਰਾ ਸਹੀ ਕਰ ਲਈ ਉਸ 'ਤੇ ਬੜੀ ਖੁਸ਼ੀ, ਜਨਮਣ ਦੇ ਬੰਧਨ ਕੱਟੇ ਗਏ, ਵਾਹਿਗੁਰੂ ਨੇ ਉਹਨਾਂ ਦੇ ਸਾਗਰ ਵਿੱਚ ਮਿਲਾ ਦਿੱਤਾ, ਸਾਰੇ ਦੁੱਖ ਕੱਟ ਦਿੱਤੇ, ਉਹਦੇ ਮੁਕਤ ਕਰ ਦਿੱਤਾ। ਦੂਜੇ ਨੂੰ ਸ਼ਾਇਦ ਇੱਕ ਅੱਧਾ ਜਨਮ ਹੋਰ ਧਾਰਨਾ ਹੋਵੇ ਕਿਉਂਕਿ ਸਰੀਰ ਰੂਪੀ ਘੋੜੇ ਨੂੰ ਉਸਨੇ ਰੋਗ ਖੜੇ ਕਰ ਲਏ ਹਨ। ਤੀਸਰਾ ਜਿਸਨੇ ਕਦਮ ਹੀ ਨਹੀਂ ਉਠਾਇਆ ਉਹ ਤਾਂ ਬੜਾ ਸਖ਼ਤ ਸਜ਼ਾ ਦਾ ਹੱਕਦਾਰ ਹੋਇਆ ਕਿਉਂਕਿ ਉਹਨੇ ਫਿਰ 84 ਭੁਗਤਣੀ ਹੈ, ਫਿਰ ਨਰਕ ਜਿਤਨੇ ਨਰਕ ਸਭ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ। ਇਸੀ ਤਰ੍ਹਾਂ ਹੀ ਮਾਨੁੱਖ 'ਤੇ ਸਾਨੂੰ ਮਿਲੀ ਹੈ, ਇਸ ਤੋਂ ਫਾਇਦਾ ਉਠਾਉਣ ਵਾਸਤੇ ਵਾਹਿਗੁਰੂ ਦੀ ਭਗਤੀ ਕਰਕੇ ਸਾਨੂੰ ਗੁਰੂ ਜੀ ਹੁਣ ਦੱਸਦੇ ਸੰਸਾਰ ਵਿੱਚ ਕੋਈ ਚੀਜ਼ ਸਦੀਵੀ ਰਹਿਣ ਵਾਲੀ ਨਹੀਂ। ਨਿਗਾਹ ਮਾਰ ਕੇ ਦੇਖ ਲਓ, ਕੋਈ ਵਸਤੂ ਨਹੀਂ ਰਹਿਣ ਵਾਲੀ, ਹਰ ਵਸਤੂ ਵਿਨਸਣ ਵਾਲੀ ਹੈ। ਹੋਰ ਕੀ ਕਹਿਣਾ, ਰਹਿਣ ਨਾ ਪਾਵੇ ਸੁਰ ਨਰ ਦੇਵਾਈਓ ਬਾਣੀ ਕਹਿੰਦੀ,
ਰਹਿਣ ਨਾ ਪਾਵੇ ਜੀ ਸੁਰ ਨਰ ਦੇਵਾ, ਸੁਰ ਨਰ ਦੇਵਾ, ਰਹਿਣ ਨਾ ਪਾਵੇ ਜੀ ਸੁਰ ਨਰ ਦੇਵਾ, ਸੁਰ ਨਰ ਦੇਵਾ,
ਸੁਰ ਨਰ ਦੇਵਾ, ਊਟ ਸਿਧਾਰੇ ਕਰ ਮੁੰਜਨ ਸੇਵਾ। ਦੁਨੀਆਂ 'ਤੇ ਇਹ ਮ੍ਰਿਤੂ ਮੰਡਲ ਹੈ, ਮੌਤ ਦਾ ਮੰਡਲ ਹੈ, ਇਸਦੇ ਵਿੱਚ ਆ ਕੇ ਕੋਈ ਵੀ ਰਹਿ ਨਹੀਂ ਸਕੇਗਾ। ਐਵੇਂ ਸਮਝ ਲਓ, ਅਗਰ ਥੋੜ੍ਹੀ ਜਿਹੀ शुद्ध और वैराग्यमय विचार ना देखा जावे, जितने भी फिर रहे लख चौरासी जिया जौन दे जंतु मनुखा दे समेत मानव काल दियां ग्राहियां हन, मौत दियां बुरकियां हन, जदों जी करदा है खा लैंदा। यह हालत देखते नहीं, आओ तुर गया, आओ तुर गया। यह मौत दियां ग्राहियां फिर रही हैं। दरअसल गल यही है, इसी नूं गुरु जी ने दस्या मृत मंडल जग साजिया, ज्यों बालू घर बार बिनसत बार ला गई, ज्यों कागद बूंदार सुन मेरी मनसा मने माहे, सत देख विचार सिद्ध साधक ग्रही योगी तज गए घर बार, कहां सो भाई मीत है देख नैन पसार, एक चाल से सब अपनी वार। संसार की हालत यही जी है, एक शिव पे एक गए एक फेर पे, रामचंद्र किशन के अवतार भी अनेक हैं। दसम पातशाह जी इत्थे वड्या वड्या दा जिक्र करदे हन, हाथी दी पैड़ विच सारियां पैड़ां आ जांदियां, सियाणे कहिंदे हुंदे वड्यां दी मिसाल दित्ती जावे छोटियां मोटियां गल्लां तां विच ही आ जाया करदियां। इत्थे दसदे हन सारियां मौत दियां ग्राहियां, एक शिव भए एक गए एक फेर भए, रामचंद्र कृष्ण के अवतार भी अनेक हैं, ब्रह्मा और विष्णु के ते वेद और प्राण के ते समृत समूह न के हुए हुए बते हैं, मोहन भी मदार के ते अश्विनी कुमार के ते हंसा अवतार के ते काल वस भय हैं, पीरा पैगंबर के ते गणे न परत एते, भूमि ही ते हुए के फिर भूमि ही मिले। संसार की हालत दे मृत्यु मंडल दसिया,
ना किस दे घर बार किसे दिन ए दुनिया, ना किस दे घर बार किसे दिन ए दुनिया,
समर्थ नहीं रह नहीं सकेगा। रोज साड़ी अखां दे सामने ये गल आई जांदी है। जदों सुपना आउंदा किसी शख्स नूं, सुपने दे विच जितने पदार्थ हुंदे हन उहनां नूं सच मंनदा, जिस वक्त जाग आई उहनां दा नमूद नहीं रहिंदा। सुपना किहनूं नहीं आउंदा? सब नूं आउंदा है। इसी तरह जगजीवन कैसा सुपने जैसा, जगजीवन सुपन समान। संसार दा जीवन भी सुपने दी न्याई है। जितनी देर तक इंसान जीउंदा है उन्नी देर तक इहनूं सच समझदा है। पर शासन जिस वक्त दुनिया तों कूच कर जांदा है, अपने आप ही देख लो किहड़ी चीज इत्थे ही रह जांदा सब, शरीर दे समेत होर की कहना है। तां ते सत की होया? सत तां उह चीज़ हुंदी जिहदा कदे भी नाश ना होवे, उह वाहिगुरू है इक सत। साधो इह तन मिथिया जानो, या पीतर जो राम वसदा सचो ताहे पछानो। गुरु तेग बहादुर जी कहिंदे ने साध जन संतां नूं, संतां दी मंडली सी उहनां नूं सिक्षा दिंदे, उहनां दे सवाल दा जवाब दिंदे हुए कहिंदे हन, इह शरीर नूं मिथिया जाणो नाशवंत। मिथ्या उह वस्तू नूं कहिंदे ने पहलां होवे बाद विच वी ना होवे। जिवें सुपना, सुपने दे पदार्थ सुपने आउण तों पहलां वी नहीं हुंदे, जो सुपना आहड़दा फेर वी नहीं रहिंदे हुंदे। विचाले विचाले मन दी कल्पना दा नाम ही सुपना। इसी तरह शरीर नूं सुपने दी न्याई, जन्म तों पहले कित्थे सी, मृत्यु होए तो बाद यह शरीर नहीं, अस्थूल शरीर नहीं रहना है। इस तरीके से इनू मिथ्या कहने, जिहड़ी विचाले विचाले चीज वे, जिहड़ी मिथ्या वस्तु हुंदी हुंदी नहीं किस्म दी। तां ते आओ इह जी संसार दी गति है। तां ते संसार जिहड़ा है, जगजीवन कैसा सुपने जैसा, जगजीवन सुपन समान। जदों इहो जी किसी दे चित विच दृढ़ विचार हो गई, शासन उह करे की, उहदे सामने सवाल की पैदा हुंदा, फिर किहड़ी गल नूं सिद्ध करे। दुनिया विच तां ना शरीर, ना शरीर दे संबंधी, ना राज भाग, कुछ भी नहीं रहण वाला। हां, करेगी अगंत नूं संवार, उहदे वास्ते इह सवाल पैदा हो के इह विचार चित विच आ जांदी है, वाहिगुरू जो सत है, सदीवी है, सुख स्वरूप है, हमेशा हर इक दे नाल है, साडे अंदर वसदा है, उसका भजन करना ही सब ते चंगा कम है। यूं फिर उसके वास्ते ये शिक्षा मिली।
राम स्यों कर प्रीत मेरे मन, राम स्यों, राम स्यों कर प्रीत मेरे मन, राम स्यों,
वाहिगुरु सदीवी रहने वाला, उहदे नाल प्यार करना, उहदा भजन करना। उह किवें कीता जावे? वाहिगुरु नाल प्रीत किवें कीती जांदी है? अगे दसदे, सरवण गोबिंद गुण सुनो अर गावो रसना गीत। परमेश्वर चूंके निराकार है, रूप रेख रंग से न्यारा है, सारे परिपूर्ण अनंत शक्त है। अस्थूल बुद्ध वाले नूं उहदी बाबत कुछ समझ नहीं पैंदी, उह किवें उसदा भजन करे। शासन पहले पहल जग्यासु ने गुरु नूं ही परमेश्वर रूप करके मनना है, क्योंकि इस दे आसरे आहिस्ता आहिस्ता निर्गुणे नूं अंदरों प्रगट होना है। तां ते ऐसा जाणदा होया सरवण गोबिंद गुण सुनो अर गावो रसना, कन्नां द्वारा वाहिगुरू दे गुणानुवाद सुन, हरी जस सुन और गावो रसना गीत, जबान दे नाल उसदा जश कर, उसका कीर्तन कर, उसके प्यार नाल गीत गायो। कहने
कन्नी सुनिए गुरां दी वही बाणी, जे मन नाल नाम जपिए
ਜਸ ਸੁਣੀਏ, ਉਸਦਾ ਕੀਰਤਨ ਸੁਣੀਏ, ਕਥਾ ਵਾਰਤਾ ਸੁਣੀਏ, ਇਹਨੂੰ ਵਾਹਿਗੁਰੂ ਨਾਲ ਪ੍ਰੇਮ ਹੁੰਦਾ, ਫਿਰ ਇੰਨਾ ਹੀ ਕਾਫੀ ਹੈ ਜੀ? ਅੱਗੇ ਕਹਿੰਦੇ ਨਹੀਂ, ਇਹ ਵਸਤ ਮਿਲਦੀ ਕਿਵੇਂ ਹੈ? ਜਦੋਂ ਇਹਨੂੰ ਸਤਸੰਗ ਪ੍ਰਾਪਤ ਹੁੰਦਾ ਹੈ, ਕਰ ਸਾਧ ਸੰਗਤ ਹਰੀ ਦਾ ਕੀਰਤਨ ਸੁਣਨਾ ਔਰ ਵਾਹਿਗੁਰੂ ਦਾ ਜਸ ਕੀਰਤਨ ਕਰਨਾ, ਇਹ ਤਦ ਇਸਨੂੰ ਮੁਯਸਰ ਹੁੰਦਾ ਹੈ ਮਨੁੱਖ ਦੇ ਵਿੱਚ, ਜਦੋਂ ਇਸਨੂੰ ਸਤਸੰਗ ਪ੍ਰਾਪਤ ਹੋਵੇ ਤਾਂ। ਸਤਸੰਗ ਵੱਡੇ ਭਾਗਾਂ ਬਿਨਾਂ ਮਿਲਦਾ ਨਹੀਂ। ਵੱਡੇ ਭਾਗ ਸਾਧ ਸੰਗ ਪ੍ਰਾਪਤ, ਤਿੰਨ ਪੇਟ ਤੋਂ ਦੁਰਮਤ ਖੋਈ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮਹਿਲ ਭਰੀ ਜੈ ਜੀ। ਉਹ ਸਤਸੰਗਤ ਤੋਂ ਬਿਨਾਂ ਹਰੀ ਜਸ ਕੀਤਾ ਨਹੀਂ ਜਾਂਦਾ, ਸੁਣਿਆ ਨਹੀਂ ਜਾਂਦਾ, ਪਰ ਸਤਸੰਗਤ ਭਾਗਾਂ ਬਿਨਾਂ ਮਿਲਦੀ ਨਹੀਂ ਆ। ਸਤਸੰਗ ਨਾ ਮਿਲਦਾ ਭਾਗ ਬਿਨਾਂ, ਸਤਸੰਗ ਨਾ ਮਿਲਦਾ ਭਾਗ ਬਿਨਾਂ, ਸਤਸੰਗ ਬਿਨਾਂ ਭਾਗਾਂ ਤੋਂ ਨਹੀਂ ਮਿਲਦਾ। ਸਤਸੰਗ ਮਿਲ ਜੇ ਤਾਂ ਫਿਰ ਉਸਨੂੰ ਹਰੀ ਦਾ ਜਸ ਸੁਣਨਾ ਕਰਨਾ, ਇਹ ਸਰਵਣ ਭਗਤੀ ਕੀਰਤਨ ਭਗਤੀ ਮੁਯਸਰ ਹੁੰਦੀ ਹੈ। ਉਸ ਤੋਂ ਬਾਅਦ ਸਿਮਰਨ ਭਗਤੀ ਵਿੱਚ ਵੀ ਇਸਦੀ ਪ੍ਰਵਿਰਤੀ ਹੁੰਦੀ ਹੈ। ਕਰ ਸਾਧ ਸੰਗਤ सिमरनादो सत्संग कर, उस द्वारा वाहिगुरु का सिमरन कर। सत्संग कीर्तन भक्ति है, सरवण भक्ति है, तीसरा दर्जा सिमरन भक्ति का आता है। वाहिगुरु के नाम में कई युक्तियां कई तरीकों से चिंतन करना उसनों सिमरन भक्ति कहते हैं। उसकी बाबती बार बार गुरु जी ने ऐसा फरमाया है,
सिमर प्यारे नो सिमरो सिमर सिमर सुखमावो, सिमर प्यारे नो सिमरो सिमर सिमर सुखमावो,
प्राप्त होंगी है। फिर सिमरन उस तो अगलेरा दर्जा भक्ति, सिमरन करके सत्संग सिमरन ध्यान ज्ञान गुरु घर दे विच। ए वाहिगुरु मिलाप वास्ते तीन गल्लां दसियां, सिमरन कूंजवत हुंदा है, ध्यान कछुवत हुंदा है, ज्ञान हंसवत हुंदा है। सिमरन प्रभु दे नामां नूं गुरमंत्र दा सिमरन हुंदा है, बार बार उसनों चिंतन करना। सिमरन की बाबत ही गुरु जी ने दसिया, ऊडे उड़ावे सहकोसा ते स्वाछे बचरे छरिया, तिन कवन खुलावै कवन चुगावै मन में सिमरन करे। इतने सिमरन की शक्ति की बाबत कुछ जिक्र कर दिन गुरु जन दे महाराज। ऊंजा चेत विसाख विच साडे देश चों पहाड़ी इलाकें चलिया जांदियां, सारा सीजन गर्मी का उत्थे रहिंदियां। जदों कत्ते का महीना आउंदा है सर्दी शुरू होंदी है, फिर उतरी आउंदियां, जिहड़े बच्चे उड़न दे लायक हुंदे उन्हां नूं नाल लै आउंदियां, जिहड़े अजे उड़न दे लायक नहीं हुंदे उन्हां नूं उत्थे छड्डी आउंदियां। उन्हां दी परवरिश किवें हुंदी है? सिमरन दे आसरे सिमरन करदियां ने, उन्हां दा उन्हां दी परवरिश हुंदी है। इत्थे सिमरन दी शक्ति गुरु जी दसदे हन, जिहड़े सिमरन करदे हन वाहिगुरु दा उन्हां दे वास्ते दसिया, सब निधान दस अष्ट सिधान ठाकर करतल तय। ਜਿਹੜੇ ਸਿਮਰਨ ਕਰਨ ਵਾਲੇ ਪ੍ਰੇਮੀ ਹਨ, ਵਾਹਿਗੁਰੂ ਕਹਿੰਦਾ ਮੈਂ ਆਪਣੀ ਹੱਥ ਦੀ ਹਥੇਲੀ, ਮੇਰੀ ਜਿਹੜੀ ਵਿਭੂਤੀ ਹੈ ਇਹਦੀ ਸਿੱਧੀ ਨਿੱਧੀ ਆਦਿ ਹੱਥ ਦੀ ਹਥੇਲੀ 'ਤੇ ਰੱਖੀ ਹੋਈ ਹੈ, ਕਾਹਦੇ ਵਾਸਤੇ? ਜਿਹੜੇ ਅੱਠੇ ਪੈਰ ਸਿਮਰਨ ਪ੍ਰੈਣ ਹੋ ਕੇ ਮੇਰਾ ਸਿਮਰਨ ਕਰ ਰਹੇ ਉਹਨਾਂ ਨੂੰ ਦੇਣ ਵਾਸਤੇ। ਇਉਂ ਸਿਮਰਨ ਦੀ ਸ਼ਕਤੀ, ਸਿਮਰਨ ਦੇ ਵਿੱਚ ਬਹੁਤ ਸਾਰੀਆਂ ਤਾਕਤਾਂ ਹਨ। ਸਿਮਰਨ ਦਾ ਜ਼ਿਕਰ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਵਿੱਚ ਕੀਤਾ ਹੈ। ਸਿਮਰਨ ਦੇ ਇਕੱਲੀ ਇਕੱਲੀ ਪੰਕਤੀ ਵਿੱਚ ਬੇਅੰਤ ਫਾਇਦੇ ਦਰਸਾਏ, ਬੇਅੰਤ ਲਾਭ ਹਨ, ਬੇਅੰਤ ਸ਼ਕਤੀਆਂ ਹਨ, ਬੇਅੰਤ ਗੁਣ ਹਨ, ਬੇਅੰਤ ਤਾਕਤਾਂ ਹਨ। ਵਿਸ਼ੇਸ਼ ਵਿਚਾਰ ਵਾਸਤੇ प्रेमी जिन्हों शौक है उसकी विचार कर सकता है प्रभु दे सिमरन आ मिलता है प्रभु दे सिमरन आ मिलता है प्रभु दे सिमरन आ ताकत है प्रभु दे सिमरन ए बरकत है सोच लो विचार कर लियो समय के संकोच करके मैं विशेष अर्ज नहीं करता। स्वयं सिमरन दूसरा ध्यान होंगे कछुवत कछू पानी च रहा अपने अंडे बरेती बहार दिता उन्होंने ध्यान धरता है ध्यान की शक्ति दे अंडिया बच्चे निकल के पानी जो इवें दसते हैं ध्यान गुरु स्वरूप का हुंदा हमेशा सिमरन गुरुमंत्र का हुंदा ध्यान गुरु स्वरूप का हुंदा। हाँ जी जिथे दशे गौंड राग गुरु अर्जन देव जी तो पूछा सी किसी मौके महाराज आन मतां विच ध्यान कराया जाता है कोई किसी चीज का कोई किसी क्योंकि कले सिमरन दे नाल बिरती पूरी निरुद्ध नहीं हुंदी बिरती पूरी एकागर नहीं हुंदी पूरी बिरति एकागर होई तो बिना पूरा पूरा अक्ष निर्गुण ब्रह्म दादी पैंदा नहीं है ताते ध्यान दी नाल लोड़ पैंदी। कई मतां विच कला ध्यान कराया जांदा सिमरन अड कराया जांदा पर आप कृपा करके दसो ध्यान किस चीज का जायज है सिमरन किस चीज का जायज गुरु जी ने दसा सिमरन गुरु मंत्र का होना चाहिए सिमरन के तरीके युक्तियां बहुत सारी बैखरी बाणी तो शुरू होके मध्यमा पसंती परा आग्ञा चक्कर त्रिपटी दसवें द्वार चक्कर इन्हां विच बिरती दी एकाग्रता हुंदी है। मनुखी शरीर दे विच कई चक्कर रखे हैं नाभी हिरदा कंठ आग्ञा चक्कर त्रिपटी चक्कर दसवें द्वार चक्कर ये चक्कर एक किस वास्ते कम आने उन्हां लोगों वास्ते जिहड़े अपनी बिरती नूं बाहरों रोक के अंतर्मुख कर दें किसी थां ते अपनी बिरती नूं टिका के अभ्यास सिमरन कर दें जिवें आकाश है आकाश के कोई निशाना लाना हो लगा सकता जितनी देर सामने कोई कोई निशाना या कोई चीज नहीं है आकाश तो गायब है खाली इसी तरह किसी थान तो बिना बिरती टिकया नहीं करती इन्होंने दसिया बुल हिला के जबान हिला के जरा सिमरन करने इस बैखरी बाणी कहते हैं उसके कंठ भी अगे जाके मध्यमा कहलाती है दस गुणा फल हो जाता जबान के नाल मध्यमा दे नालों हिरदे स्थान विच जाके जिसनूं पसंती बाणी कहिंदे ने उदों दस गुणा फल हो जांदा उस तों अगे परा बाणी नाभी विच जाके जिहड़े सिमरन करदे हन उदों भी दस गुणे ने जबान दे नालों हजार गुणा फल परा बाणी विच है परा बाणी विच जाके इको दफा कह दईए वाहिगुरू दा नां जबान दे नाल की हजार दफा कहण नूं कितना वक्त लगेगा एक दफा कहण नूं बहुत थोड़ा वक्त लगता है उत्थे क्यों ज्यादा फल एकाग्रता बहुती है बाणियां तो इतने खत्म हो जाने परा बाणी उस तो अगे उपरले चक्कर बिरती टकाई जाती है ब्यासी को दोनों अखा की जड़ जिथे नख है इतने आगे चक्कर इतने बिरती टकाने व्यास तो पहला पक्के होंगे सुरत नगा देना उस तो अगे त्रिपटी है फिर दसवां दल आदि थान यह सिमरन के वास्ते रखे गए हैं। सिमरन का जिक्र करते हैं सिमरन होंगे गुरमंत्र सारे मंत्रा का मूल गुरमंत्र है सारे ध्यान का मूल गुरुमूर्ति है। गुरु अर्जन देव महाराज जी तो पूछा सी गरीब नाथ ध्यान किस चीज का किया जाए वाहिगुरु निर्गुण है रूप ना रेख ना रंग किस त्रै गुण ते प्रभु भिन्न किसे बुझाए नानक सोवे सो प्रसन्न यही जी निराकार वस्तु का तो ध्यान ही नहीं हो सकता जो आकाश तो भी बेअंत गुणा सूक्ष्म है ध्यान शक्ति बिना मन खलोंदा नहीं तो आप कृपा करके दसो ध्यान किस वस्तु का किया जाए जो कि परमेश्वर का ध्यान मनिया जाता हो। हजूर ने फरमाया सी गुरु परमेश्वर अभेद हैं गुरु गोबिंद गोबिंद गुरु है नानक भेद न पाए गुरु परमेश्वर एको जान जो भावे सो परवान गुरु गोबिंद फर्क रत्ती मात्र भी नहीं एक आदमी अपनी बड़ी सोहनी ड्रैस पहनी खड़ा है तो उही आदमी अपने वस्त्र उतार के बिल्कुल निकट हो जाए आदमी उही है सिर्फ वस्त्रां दे संयुक्त और वस्त्रां तो बिना इसके निर्गुण जी का साकार जी ने शरीर नहीं धारण जो शरीर को धारण कर ले उसनू सरगुण कहते हैं फर्क इन्ना क्या बिना कपड़िया तो कपड़िया के संयुक्त सरगुण कपड़िया वाला है निर्गुण कपड़िया तो बिना निर्गुण का रूप रेख रंग कोई नहीं है जो अत्यंत बिरती सूक्ष्म हो जाए बहुत बिरती सूक्ष्म बल्कि बिरती अपना आप गवा दे आप गवाइए तो शो पाइए और कैसी कराए इतनी सूक्ष्म हो जाए व्यास करे फिर निर्गुण का भान हों अक्ष पैदा है पहले सरगुण में परमेश्वर जान के उसका ध्यान धरना गुरु ही परमेश्वर रूप है इं गुरु अर्जन देव गौंड राग दसते हैं
मन में भरिए ध्यान गुरां दी मूरत दा मन में भरिए ध्यान गुरां दी मूरत दा
गुरु की मूर्त मन में ध्यान, गुरु के शब्द मंत्र मन मान, गुरु के चरण तिदेला तारो गुरु पार्वम सदा नमस्कार। मत कोई परम भूले संसार, बिन गुरु कोई न उतर सपा। गुरु स्वरूप ध्यान ही परमेश्वर का ध्यान है। शासन इथे शंकावादी शंका करता है बुत प्रस्ती है। शासन बुत प्रस्ती तो एक ब्रह्म ज्ञानी ही निकलिया। जीव स्थिति निर्गुण निराकार दे विच है, बाकी उरा उरा सारी दुनिया बुत प्रस्त है। गुरु दे स्वरूप दे ध्यान बुत प्रस्त कहना है बड़ी भारी गलती। बुत कहते किसी आकार नू, किसी शक्ल वाली चीज का नाम ही बुत है। हां बुत जरा विचार कर थोड़ी जी ध्यान दे नाल धीरज नाल। जिसका मकान विच प्यार है अपने विच, वह बुत नहीं तो होर की है। शासन मकान वह बुत प्रस्त नहीं तो होर की है। जिहदा अपने पुत्रां च प्यार है वह बुत प्रस्त नहीं तो होर की है। जिहदा जमीन च प्यार है बुत प्रस्त नहीं तो होर की है। जिहदा धन विच प्यार है वह बुत प्रस्त नहीं तो होर की है। इसी तरह समझ लो सारे जिस वस्तु की कोई शक्ल है उन्होंने बुत कहते हैं। सो इस करके यह बुत भला कितने लै जाते हैं, यह भी जरा सोचे। अंतकाल जो लक्ष्मी सिमरै ऐसी चिंता में जो मरा है, सर्प जौन बल बल अवतल। लक्ष्मी रूपी ने माया रूपी बुत सप की जौन ले जाता है। अंतकाल जो स्त्री सिमरै ऐसी चिंता में जो मरा है, वेशवा जौन बल उतर है। यह बुत वेशवा की जौन ही ले जाता। अंतकाल जो लड़के सिमरे ऐसी चिंता में जो मरे, शुक्र जौन बल उतर है। पुत्रां रूपी बुतां का जरा प्यार रखता है वह सूरी की जून पैदा है। अंतकाल जो मंदिर सिमरे ऐसी चिंता में जो मरे, प्रेत जून बल उतर है। मरण वेले जी का ख्याल मकान रूपी बुतां च रह गया, प्रेत बनता है। तां ते यह सारे जिहड़े बुत ने उधरले। पर आश्चर्य बात है गुरु के स्वरूप नूं बुत दसना। पता है भाई बुढ़े जैसे ब्रह्म ज्ञानी गुरु नानक तो लैके छेवें पातशाह तक तिलक दिंदे आए सारे गुरुआं नूं। बाकी बल्कि गुरु छेवें पातशाह जी का जन्म भी उन्होंने बचन नाल होया सी। उह बाबा बुढ़ा जी कहिंदे गुरु छेवें पातशाह नूं गरीब नवाज, यह शरीर की आयु बड़ी थोड़ी रहिंदी है, कृपा करके जिस वक्त मेरे शरीर का अंत होवे आप सामने बैठे हो। दसो सातम ब्रह्म ज्ञानी भी कहता है तो चुकुरले उले तो गलती की है। क्यों इसी तरह इस करके भाई गुंडा रोज गुरु सतवें पातशाह के चरणों का ध्यान करता है। सो बेअंत प्रसन्न तो शासन गुरु बुत नहीं कहा जाता। हाँ जिस वक्त उस अवस्था के पहुंच जाएगा निर्गुण के अवस्था पिछे उदों निर्गुण सरगुण में फर्क ही कोई नहीं रह जाता। निर्गुण आप सरगुण भी उही कलाहतार जिन सगली नूं तां ते आ उस मौके ते शंके सारे दूर हो जाने। क्रिटिसाइज करना नुक्ताचीनी करनी तो हरेक ही कर सकता है, पर जो मन नूं टिकाउणा होवे औखी गल तां इह है मन नूं अस्थित कीते बिना गल बननी नहीं। तां ते आ इधर गुरु जी कहिंदे ने गुरु की मूर्त मन में ध्यान ने। गुरु घर दे विच सिमरन गुरु मंत्र दा ध्यान गुरु स्वरूप दा ज्ञान, जदों इहों सिमरन ध्यान करदे करदे बिरती अचल हो जाती है, एकाग्र हो जाती है, फिर साकार दे ध्यान की भी लोड़ नहीं रह जाती। फिर तो निराकार दे विच ही बिरती अस्थित हो जाती है। फिर उस तो बाद की करना है, अगला स्टेप आता तत् मिथ्या का विवेचन। हंसवत दुध पानी मिले हुए हैं एक बर्तन विच पड़े हैं, उन्होंने अड करना है। किवें कीता है, हंस की चुंझ विच हुंदी है खटियाई, वह बर्तन विच दुध पानी मिलिया विच अपनी चुंझ पा दिंदा विच, खट्टा होने करके फट जाता है, दुध दी फुटियां अड हो जांदियां, पानी अड हो जांदा है, दुध खा लैंदा है पानी छोड़ दिंदा। यही तरीक इसी तरह संसार दे शासन रब और माया मिले हुए दुध पानी दी न्याय, इन्हां नूं अड अड करना है। शरीर और आत्मा एक हो चुके हैं, इन्हां नूं अड करना है। युक्ति दे नाल, युक्ति बिना गल नहीं चलती होंगी, धक्के नाल नहीं कुछ बनता हूं। हर काम दे विच युक्ति प्रधान है। स्कूलों कॉलेजों के भी सवाल हल होंदे ने युक्तियां द्वारा, फार्मूलियां द्वारा। इन्हें खबरी चलो सारी जिंदगी एक सवाल भी नहीं हल कर सकते, फार्मूला मिल जाए सकिंटा भी हल हो जाते। युक्ति उड़ते फिरते आसमान भी देख लो कि उड़ते हैं, युक्ति तैरते हैं समुद्रों के बच्चे, एक रत्ती लोहा नहीं तैर सकता, कितना कुछ तैर रहा है। युक्ति प्रधान हर काम दे। इसी तरह नानक सतगुर भेटिए पूरी होवे युक्त, हसंदियां खलंदियां खमंदियां पहनंदियां विचे होवे युक्त बिना कोई काम नहीं। अज तो युक्ति का जमाना है, साइंस का जमाना है, युक्ति द्वारा कितनी रोशनी है। अगे कि बत्तियां लाते, कि घ्यो दे दीवे मचाते, कदे कुछ करे, पक्षियों नाल किन्ने तरल लेंदे, अगे किवें फन फन चलते, एयर कंडीशन किन्नी युक्ति अच्छी होगी, शिमली जाते ठंडे थावी जाते, घर बैठे आराम शिमला बनया हों। इतिहास युक्ति हर काम दे। शासन भक्ति वाहेगुरु लाभ युक्ति तो बिना किमें हो जाएगा। तो आओ सिमरन ध्यान फिर ज्ञान, तत्मिथ्या का विवेचन करना। ਇਹੋ ਕਰਦੇ ਕਰਦੇ ਜਦੋਂ ਇਸ ਨੂੰ ਸਤ ਅਸਤ ਦਾ ਵਿਵੇਚਨ ਪੈਦਾ ਹੋ ਜਾਂਦਾ ਹੈ, ਐਸੀ ਵਿਵੇਕ ਬੁੱਧ ਪੈਦਾ ਹੁੰਦੀ ਹੈ, ਤਤ ਮਿਥਿਆ ਨੂੰ ਅਲਹਿਦਾ ਅਲਹਿਦਾ ਕਰਕੇ ਉਸਦੀ ਬੁੱਧ ਸਤ ਨੂੰ ਗ੍ਰਹਿਣ ਕਰਦੀ, ਅਸਤ ਦਾ ਪਰਿਤਿਆਗ ਕਰ ਦਿੰਦੀ। ਇਹ ਗਿਆਨ ਦੀ ਅਵਸਥਾ ਹੈ। ਇਉਂ ਪ੍ਰਭੂ ਸਿਮਰਨ ਪ੍ਰਭੂ ਦਾ ਭਜਨ ਕਰਨ ਵਾਸਤੇ ਸਾਨੂੰ ਦੱਸਿਆ। ਇੱਧਰ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਕਰ ਸਾਧ ਸੰਗਤ ਸਿਮਰ ਮਾਧੋ ਹੋਵੇਂ ਪਤਤ ਪੁਨੀਤ। ਸਿਮਰਨ ਕਰ ਸਤਸੰਗ ਦੁਆਰਾ ਬੜੇ ਬੜੇ ਪਾਪੀ ਵੀ ਪਵਿੱਤਰ ਹੋ ਜਾਂਦੇ ਨੇ। ਫਿਰ ਤੇ ਪਰ ਇਹ ਕਹਿੰਦਾ ਜੀ ਫੇਰ ਕਰ ਲਾਂਗੇ, ਅਜੇ ਕੀ ਦੇਰ, ਕੀ ਲੋੜ ਹੈ, ਬਚਪਨ ਹੈ, ਹੱਸੋ ਖੇਡੋ, ਜਵਾਨੀ ਹੈ, ਐਸ਼ੋ ਸਿਰਫ ਵਾਸਤੇ ਮਿਲੀ ਹੈ, ਫਿਰ ਕਰ ਲਾਂਗੇ। ਬੁਢਾਪੇ 'ਚ ਫਿਰ ਹੁੰਦਾ ਨਹੀਂ, ਰੋਗਾਂ ਦਾ ਸਰੀਰ ਮੰਦਰ ਬਣ ਜਾਂਦਾ, ਭਾਵੇਂ ਸਰੀਰ ਵੈਸੇ ਹੀ ਰੋਗਾਂ ਦਾ ਮੰਦਰ ਹੈ, ਉਸ ਅਵਸਥਾ 'ਚ ਆ ਕੇ ਰੋਗ ਬਹੁਤੇ ਗ੍ਰਸ ਲੈਂਦੇ, ਫਿਰ ਹੱਠ ਨਹੀਂ ਹੁੰਦਾ। ਭਜਨ ਕਰਨ ਵਾਸਤੇ ਕੁਛ ਹੱਠ ਵੀ ਕਰਨਾ ਪੈਂਦਾ ਹੈ, ਅੰਮ੍ਰਿਤ ਉੱਠਣਾ, ਇਸ਼ਨਾਨ ਕਰਨਾ, ਹੱਠ ਤੋਂ ਬਿਨਾਂ ਕਿਵੇਂ ਕਰੇਗਾ, ਬੈਠਣਾ, ਹੱਠ ਨਾਲ ਬੈਠਣਾ, ਹੱਠ ਤੋਂ ਬਾਅਦ ਸਹਿਜ ਅਵਸਥਾ ਆਏਗੀ। ਤਾਂ ਤੇ ਭਰਥਰੀ ਉਜੈਨ ਦਾ ਰਾਜਾ ਹੋਇਆ, ਕਿਸੇ ਕਾਰਨ ਤੇ ਫਕੀਰ ਬਣ ਗਿਆ, ਵੈਰਾਗ ਲੱਗਿਆ। ਉਸਨੇ ਕਈ ਗ੍ਰੰਥ ਬਣਾਏ, ਇੱਕ ਥਾਂ ਦੱਸਦੇ ਨੇ, ਭਵ ਸਾਗਰ ਕੇ ਤਰਨ ਕੋ ਤਰਲ ਅਵਸਥਾ, ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਜਿਹੜੇ ਸਾਧਨ ਕਰਨੇ ਹਨ ਉਹਨਾਂ ਵਾਸਤੇ ਯੁਵਾ ਅਵਸਥਾ। ਇਸ ਉਮਰ ਦੇ ਵਿੱਚ ਹੱਠ ਵੀ ਕੀਤਾ ਜਾ ਸਕਦਾ, ਗਰਮੀ ਸਰਦੀ ਵੀ ਚੱਲੀ ਜਾ ਸਕਦੀ। ਫਿਰ ਆਓ ਕਹਿੰਦੇ ਫਿਰ ਕਰ ਲਾਂਗੇ, ਪਰ ਇੱਥੇ ਫਿਰ ਗੁਰੂ ਜੀ ਕਹਿੰਦੇ ਬਾਈ ਕਾਲ ਬਿਆਲ ਜੀ ਉਤਰਿਓ ਡੋਲਾ ਹੈ ਮੁੱਖ ਪਸਾਰੇ ਮੀਤ, ਕਾਲ ਤਾਂ ਹੀ ਫਿਰਦਾ ਮੂੰਹ ਅੱਡੀ, ਜਿਵੇਂ ਬਿੱਲਾ ਚੂਹੇ ਨੂੰ ਫੜਨ ਵਾਸਤੇ ਮੂੰਹ ਅੱਡੀ ਫਿਰਦਾ, ਪਤਾ ਨਹੀਂ ਕਿਹੜੇ ਵੇਲੇ ਗ੍ਰਸ ਲਵੇ ਸਾਰੇ ਇਹਨੇ ਕਾਲ ਦੀਆਂ ਗਰਾਹੀਆਂ। ਇਸ ਵਾਸਤੇ ਦੇਰ ਨਹੀਂ ਕਰਨੀ ਚਾਹੀਦੀ, ਨਾਲ ਦੇ ਸੰਗੀ ਸਾਥੀ ਕਿਵੇਂ ਤੁਰੇ ਜਾਂਦੇ।
ਕਾਲ ਹੇੜੀ ਨੇ ਗੁਲੇਲਾ ਤੇਰੇ
ਘੜੀਆਂ ਆਪ ਕਟੇ ਤਨ ਛਿਜੈ, ਕਾਲ ਇਹਰੀ ਫਿਰੇ ਬਦਲ ਜੂ ਕਹੋ ਕਵਨ ਵਿਦ ਕੀਜੈ, ਸੋਧਨ ਆਪ ਨ ਲਾਗਾ ਮਾਤ ਪਿਤਾ ਪਾਈ ਸੁਤ ਬੰਤਾ, ਕਹੋ ਕੂ ਹੈ ਕਾਂਕਾ, ਜਬ ਲਗ ਜੋਤ ਕਾਮ ਹੈ ਵਰਤੇ ਆਪਾ ਪੁਸ਼ਪ ਨ ਬੂਜੈ, ਲਾਲਚ ਕਹੇ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਜੇ, ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਛੋਟਾ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸ਼ਰਨ। ਫਿਰ ਕਹਿੰਦਾ ਜੀ ਮੇਰੇ ਕੰਮ ਥੋੜੇ ਜਿਹੇ ਘੱਟ ਜਾਣ, ਨੌਕਰੀ ਪੈਨਸ਼ਨ ਹੋ ਜਾਏ, ਕੋਈ ਫਿਰ ਬੈਠ ਕੇ ਭਜਨ ਫਿਰ ਕਿਹਨੇ ਕੀਤਾ, ਸੁਭਾਅ ਪੱਕ ਜਾਂਦਾ ਭਜਨ ਨਹੀਂ ਫਿਰ ਹੁੰਦਾ, ਵਿਹਾਰਾਂ ਨੇ ਨਹੀਂ ਕਿਸੇ ਦੇ ਨੇ ਮੁੱਕਣਾ, ਕਦੇ ਵੀ ਨਹੀਂ ਮੁੱਕੇ ਕਿਸੇ ਦੇ, ਅਤੇ ਬਾਕੀ ਵਿਹਲ ਨਹੀਂ ਕਿਸੇ ਨੂੰ ਮਿਲਦੀ ਹੁੰਦੀ, ਇਹ ਵੀ ਅਸੂਲ ਹੈ। ਇਹ ਤਾਂ ਮਨ ਬਣਾਉਣਾ ਪੈਂਦਾ ਵੀ ਜ਼ਰੂਰ ਭਜਨ ਕਰਨਾ ਹੈ, ਵਿਹਾਰ ਵੀ ਕਰੀ ਚੱਲੋ ਔਰ ਭਜਨ ਵੀ ਕਰੋ। ਵਿਹਾਰਾਂ ਦੇ ਵਾਸਤੇ ਅੱਠੇ ਪੈਰ ਦਿਨ ਰਾਤ ਦੇ ਹਨ, ਕੁਛ ਸਮਾਂ ਕਮ ਸੇ ਕਮ ਜੇ ਜ਼ਿਆਦਾ ਨਹੀਂ ਢਾਈ ਘੰਟੇ ਤਾਂ ਭਜਨ ਵਾਸਤੇ ਘੱਟ ਢੀਲੇ ਦਸਵਾਂ ਹਿੱਸਾ। ਇਉਂ ਕਰਕੇ ਗੁਰੂ ਜੀ ਕਹਿੰਦੇ ਅਗਰ ਐਸਾ ਨਹੀਂ ਕਰੇਗਾ, ਸੁਸਤੀ ਕਰੇਗਾ ਤਾਂ ਕਾਲ ਬਿਆਲ ਜੂੰ ਪਰਿਓ ਡੋਲਾ, ਮੁੱਖ ਪਸਾਰਾ ਉਮੀਦ ਆਜ ਕਾਲ ਫੁਨ ਤੋਹੇ ਗ੍ਰਸ ਹੈ, ਸਮਝ ਰੱਖੋ ਚੀਤ, ਪਤਾ ਨਹੀਂ ਕਿਹੜੇ ਵੇਲੇ ਆ ਕੇ ਝਪੱਟਾ ਮਾਰਨਾ। ਇਹ ਚਿੱਤ ਵਿੱਚ ਅੱਛੀ ਤਰ੍ਹਾਂ ਵਿਚਾਰ ਕਰਲਾ, ਗੱਲ ਇਹੋ ਜਿਹੀ ਹੈ, ਪਰ ਇਹ ਮੌਤ ਨੂੰ ਸਾਸਿੰਗ ਭੁੱਲ ਗਿਆ ਹੈ। ਕਿਉਂ ਭੁੱਲ ਗਿਆ? ਮੌਤ ਦੂਜਿਆਂ ਨੂੰ ਤੁਰਦੇ ਜਾਂਦੇ ਦੇਖਦਾ ਹੈ, ਰੋਜ਼ ਦੇਖਦਾ ਹੈ, ਬੜੇ ਛੋਟੇ ਸਭ ਤੁਰੇ ਜਾਂਦੇ ਨੇ, ਚੰਗੇ ਮਾੜੇ, ਗਰੀਬ ਅਮੀਰ, ਪਾਪੀ ਪੁੰਨੀ, ਧਰਮੀ ਅਧਰਮੀ, ਰੋਜ਼ ਸੁਣਦਾ, ਪਰ ਇਹ ਕਿਉਂ ਭੁੱਲ ਗਿਆ? ਸਾਧਸੰਗ ਤ੍ਰਿਸ਼ਨਾ ਬੜਾ ਰੋਗ ਲੱਗਾ, ਮਰਨ ਮਨੋਂ ਬਸਾ, ਤ੍ਰਿਸ਼ਨਾ ਨੇ ਮੌਤ ਭੁਲਾਈ ਹੋਈ ਹੈ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਤਾਂ ਫਰਮਾਉਂਦੇ ਹਨ
नहीं मरन पछाणदा झूठे लालच लग के बंदा नहीं मरन पछाणदा झूठे लालच लग के बंदा विहात है फूटे कटजू पानी कड़ा उसमें तेड़ आई होवे पानी दवे भरिया बूंद गिरदी 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 कुछ देर विच खाली हो जाने शरीर रूपी कड़ा है श्वासा रूपी तेड़ आई हुई है 24,000 साह दिन रात विच निकल जाता है उतनी उम्र इसकी रोज कट जाती है जननी जान सुत वड्डा होत है इतना कहना जाने जे दिन दिन औध घटत है मोर मोर कर अदक लाट तर एकत ही जमराव हसै कबीर जी काशी विच एक सख्त गर्मी का मौसम एक गली विच तुरे जांदे एक माई अपने छोटे बच्चे नूं मकान दे मनेरे उपर बैठी हुई लड़ा रही है मेरा मोर मेरा चंद इतिहाद विशेषण दे दे के कदे उछाल दी है फिर बोझ लेंदी है बच्चा खुशी विच इहा जा उछड़िया उहदे हत्थां तों दूर चला गया वीर विच डिग्गिया सिर पार मर जांदा है कबीर जी चले जांदे सन उस मौके उस दिशा में देख के शब्द उच्चारण करते हैं जननी जान सुत वड्डा होत माता कहनी मेरे पुत्र वड्डा हुंदा जांदा पर इतना के ना जाने जे दिन दिन औध घटता है इउं नहीं जानदी भोली इहदी तां जिन्नी जिन्ने दिन लंघे उन्नी उम्र घट गई है 24,000 साह रोज घट जांदा पुरानी दा मोर मोर कर अदक लाट तर मेरा मोर मेरा चंद इउं प्यार करदी है पर पेकत ही जमराव हसै उन्हें देख के जमराजा हसदा है मेरी खुराक नू मेरे खाजे नू यह प्यार करती है तो शास्त्र एहो जी दिशा है हाँ पता नहीं किस वक्त मौत ने चपट्टा मारना है छिन छिन करके उम्र बीत दी जाती है गुरु नानक जी कहने भाई वाल मरदानिया जिंदगी ते कितना भरोसा गरीब नवाज सुबह है शाम होवे कि ना होवे इतना ज्यादा भरोसा जिंदगी ते भाई वाले नू पूछे तू दस गरीब नवाज पता नहीं कोई घड़ी है कि ना है
ਤੇਰਾ ਵੀ ਬੜਾ ਭਰੋਸਾ ਹੈ। ਭਾਈ ਬਾਲਾ ਤੇ ਮਰਦਾਨਾ ਦੋਵੇਂ ਰਲ ਕੇ ਪੁੱਛਦੇ ਨੇ ਗੁਰੂ ਬਾਬੇ ਨੂੰ ਸੱਚੇ ਪਾਤਸ਼ਾਹ ਆਪ ਦੱਸੋ। ਕਹਿਣ ਲੱਗੇ ਭਾਈ ਅਸੀਂ ਤਾਈਓ ਸਮਝਦੇ ਹਾਂ, ਜਿਹੜਾ ਸ਼ਾਹ ਹੇਠਾਂ ਨੂੰ ਗਿਆ ਧੁਨੀ ਵੱਲ ਨੂੰ ਪਤਾ ਨਹੀਂ ਮੁੜ ਕੇ ਉੱਪਰ ਆਉਣਾ ਹੈ ਕਿ ਨਾ ਆਉਣਾ, ਕਿਉਂਕਿ ਧੁਨੀ ਤੇ ਗੰਢ ਹੈ ਸ਼ਾਹ ਵੀ ਪਤਾ ਨਹੀਂ ਜਾਂਦੇ ਉਦੋਂ ਖੁੱਲ ਜਾਏ। ਇਸ ਕਰਕੇ ਹੁਣ ਆਦਮੀ ਆ ਇੱਕ ਦਮੀ ਮੁਹਲਤ ਮੋਹਿਤ ਨਾ ਜਾਣ, ਦਮ ਆਉਂਦਾ ਤਾਂ ਆਦਮੀ ਜੇ ਨਾ ਆਇਆ ਮਿੱਟੀ ਦੀ ਮੜੋਲੀ ਹੈ। ਤਾਂ ਤੇ ਨਾਮ ਜਪੇਂਦੇ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮੈਂ ਤਾਂ ਜਾ ਪੈਸਾ ਆਵੇ ਕਿ ਨਾ ਆਵੇ ਨਾ ਪਤਾ ਨਹੀਂ, ਇਹਦਾ ਕੋਈ ਵਿਸ਼ਾ ਨਹੀਂ। ਇਸ ਵਾਸਤੇ ਮੌਤ ਨੂੰ ਭੁਲਾਉਂਦਾ ਝੂਠੇ ਲਾਲਚ ਲੱਗ ਕੇ ਨਾ ਮਰਨ ਪਛਾਣ ਮੌਤ ਭੁਲਾ। ਜਿਹੜਾ ਮੌਤ ਨੂੰ ਯਾਦ ਰੱਖਦਾ ਉਹ ਪ੍ਰਲੋਕ ਦਾ ਤੋਸ਼ਾ ਜਮਾ ਕਰ ਲੈਂਦਾ ਸੌਖਾ ਹੀ, ਕਿਉਂਕਿ ਸਾਸੰਗ ਉਹ ਦੇਵਤਾ ਇੱਥੇ ਰਹਿਣ ਵਾਲੀ ਤਾਂ ਕੋਈ ਵਸਤੂ ਹੈ ਹੀ ਨਹੀਂ, ਨਾ ਕੋਈ ਚੀਜ਼ ਨਾਲ ਜਾਣ ਵਾਲੀ ਹੈ, ਅੱਗੇ ਆਪਣੇ ਕਰਮਾਂ ਦਾ ਫਲ ਨਾਲ ਜਾਣਾ ਹੈ। ਤਾਂ ਤੇ ਵਾਹਿਗੁਰੂ ਦਾ ਭਜਨ ਸੁਰਖਰੂ ਕਰਦਾ, ਸਾਰੇ ਦੁੱਖਾਂ ਤੋਂ ਬਰੀ ਕਰਦਾ, ਉਹ ਫਿਰ ਅੱਠੇ ਪੈਰ ਭਜਨ ਵੱਲ ਆਪਣੀ ਬਿਰਤੀ ਲਗਾਉਂਦਾ ਹੈ। ਤਾਂ ਤੇ ਗੁਰੂ ਜੀ ਕਹਿੰਦੇ ਕਾਲ ਬਿਆਲ ਜੂ ਪਰ ਡੋਲਾ ਮੁੱਖ ਪਸਾਰੇ ਮੀਤ, ਆਜ ਕਾਲ ਫੁਨ ਤੋਏ ਗ੍ਰਸ ਹੈ, ਸਮਝ ਰੱਖੋ ਚੀਤ, ਕਹੇ ਨਾਨਕ ਰਾਮ ਭਜਲਾ ਜਾਤ ਅਵਸਰ ਬੀਤ। ਪਰਮੇਸ਼ਵਰ ਦਾ ਭਜਨ ਕਰ ਲੈ, ਤੇਰੀ ਉਮਰ ਤਾਂ ਇਉਂ ਬੀਤਦੀ ਜਾਂਦੀ ਹੈ।
ਪਿਆਰਿਆ ਔਦ ਤੇਰੀ ਬੀਤਦੀ ਰਾਮਲਾ, ਔਦ ਤੇਰੀ ਬੀਤਦੀ
ਫੂਟੇ ਘਟ ਜੂ ਪਾਣੀ, ਕਹੇ ਨਾਨਕ ਰਾਮ ਭਜਲਾ ਜਾਤ ਅਵਸਰ ਬੀਤ। ਵਾਹਿਗੁਰੂ ਦਾ ਭਜਨ ਕਰ ਲੈ, ਉਮਰ ਛਿਨ ਛਿਨ ਕਰਕੇ ਬੀਤਦੀ ਜਾ ਰਹੀ ਹੈ, ਇੱਕ ਦਿਨ ਇਹ ਸਰੀਰ ਰੂਪੀ ਘੜੇ ਨੇ ਖਾਲੀ ਹੋ ਜਾਣੇ ਸਵਾਸਾਂ ਤੋਂ। ਤਾਂ ਤੇ ਸਾਧਸੰਗ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਪਾਤਸ਼ਾਹ ਨੇ ਸਾਡੇ ਤੇ ਕਰਣਾ ਕਰਦਿਆਂ ਹੋਇਆਂ ਵੈਰਾਗਮਈ ਉਪਦੇਸ਼ ਉਚਾਰਨ ਕਰਕੇ ਸਾਨੂੰ ਸਿੱਖਿਆ ਦਿੱਤੀ ਹੈ। ਮਾਨਕ ਤਨ ਧਾਰ ਕੇ ਜੋ ਸਿਰਫ ਥੋੜ੍ਹੀ ਦੇਰ ਵਾਸਤੇ ਜੀਵਾਤਮਾ ਨੂੰ ਮਿਲਿਆ, ਇਸਦੇ ਅੰਦਰ ਅੰਦਰ ਆਪਣੇ ਵਿਵਹਾਰ ਕਾਰ ਵੀ ਨੇਕ ਨੀਅਤੀ ਨਾਲ ਕਰੀ, ਜੋ ਇਹਨਾਂ ਤਾਂ ਮੁੱਕਣਾ ਨਹੀਂ ਜੇ ਕੋਈ ਕਿਸੇ ਮੁਕਾ ਕੇ ਭਜਨ ਕਰਾਂਗੇ, ਪਰ ਆਪਣਾ ਰੋਜ਼ ਦਾ ਪ੍ਰੋਗਰਾਮ ਬਣਾ ਲਓ। ਸਤਸੰਗ ਵਿੱਚ ਬੈਠ ਕੇ ਹਰੀ ਜਸ ਸੁਣਨਾ ਕਰਨਾ, ਔਰ ਵਾਹਿਗੁਰੂ ਦਾ ਸਿਮਰਨ ਕਰਨਾ, ਜ਼ੁਬਾਨ ਨਾਲ ਵੀ ਬਾਣੀ ਪੜ੍ਹਨੀ ਅਤੇ ਨਿਰੰਤਰ ਵੀ ਸਿਮਰਨ ਕਰਨਾ। ਇਉਂ ਗੁਰੂ ਸਰੂਪ ਦਾ ਧਿਆਨ ਕਰਦੇ ਕਰਦੇ ਮਨ ਸ਼ੁੱਧ ਹੋ ਕੇ ਇਕਾਗਰ ਹੋਣ ਲੱਗ ਜਾਂਦਾ, ਇਕਾਗਰ ਸ਼ੁੱਧ ਮਨ ਦੇ ਵਿੱਚ ਬ੍ਰਹਮ ਗਿਆਨ ਪੈਦਾ ਹੁੰਦਾ, ਇਹਨੇ ਵਾਹਿਗੁਰੂ ਦਾ ਅੰਤਰਾਤਮੀ ਦਰਸ਼ਨ ਹੁੰਦਾ ਹੈ, ਜਿਵੇਂ ਸਿੱਧਾ ਸਾਫ਼ ਹੋ ਟਿਕਿਆ ਸ਼ੀਸ਼ਾ ਚਿਹਰਾ ਦਿਖਾਉਂਦਾ, ਇਹ ਜਨਮ ਸਫਲਾ ਹੋ ਜਾਂਦਾ ਹੈ। ਸੋ ਸਮਾਂ ਤੁਰਿਆ ਜਾਂਦਾ, ਇੱਥੋਂ ਲਾਭ ਉਠਾਉਣ ਦੀ ਲੋੜ ਹੈ। ਗੱਜ ਵੱਜ ਕੇ ਬੋਲਣਾ ਸਾਰਿਆਂ ਨੂੰ,
ਤਨ ਹੈ ਤਨ ਹੈ ਤਨ ਗੁਰੂ ਨਾਨਕ ਸਾਹਿਬ ਧੰਨ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਤੂੰ ਠਾਕਰ ਜੀਉ ਪਿੰਡ, ਤੂੰ ਮਾਤ ਪਿਤਾ,
ਵਾਹਿਗੁਰੂ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤਿਹਾਏ, ਫਿਰੰਗ ਅਤੇ ਗੁਰੂ ਅਮਰਦਾਸ ਰਾਮਦਾਸਾ ਹੋਈ ਸਹਾਇ, ਗੁਰੂ ਅਰਜਨ ਹਰਗੋਬਿੰਦ ਨੂੰ ਗੁਰੂ ਸਿਮਰਉ ਸ੍ਰੀ ਹਰਿਆਏ, ਗੁਰੂ ਸ੍ਰੀ ਹਰਿਕ੍ਰਿਸ਼ਨ ਜੀ ਤਿਹਾਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਗੁਰ ਤੇਗ ਬਹਾਦਰ ਸਿਮਰੀ ਆਏ ਕਰਨਲ ਜਾਵੈ ਧਾਏ, ਸਭ ਥਾਈ ਹੋਣਾ ਜੀ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਭ ਥਾਈ ਹੋਣਾ ਜੀ ਸਹਾਏ। ਸਲੋਕ ਮਹਲਾ ਦੂਜਾ, ਆਪੇ ਜਾਣੈ ਕਰੇ ਆਪ, ਆਪੇ ਆਣੈ ਰਾਸ, ਤਿਸੇ ਅੱਗੇ ਨਾਨਕਾ ਫਲੇ ਕੀਚੈ ਅਰਦਾਸ। ਸਤਿ ਸ੍ਰੀ ਅਕਾਲ, ਪੁਰਖ ਜੀ ਕਾ ਧਿਆਨ ਤਰਕੇ, ਖਾਲਸਾ ਸਾਹਿਬ ਬੋਲੋ ਜੀ ਵਾਹਿ। ਦਸਵੇਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰਕਾ ਧਿਆਨ ਤਰਕੇ, ਖਾਲਸਾ ਸਾਹਿਬ ਬੋਲੋ ਜੀ ਵਾਹਿ। ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਚਾਲੀ ਮੁਕਤੇ, ਚੌਹਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਖਾਲਸਾ ਸਾਹਿਬ ਬੋਲੋ ਜੀ ਵਾਹਿ। ਸੱਚੀ ਪਾਤਸ਼ਾਹ ਜਿਨ੍ਹਾਂ ਗੁਰਮੁਖਾਂ ਨੇ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ, ਧਰਮ ਹੇਤ ਸੀਸ ਦਿੱਤੇ, ਚਰਖੜੀਆਂ ਤੇ ਚੜੇ, ਬੰਦ ਬੰਦ ਕਟਵਾਏ, ਬੁੜੀਆਂ ਖਲਾਂ ਲਹਾਈਆਂ, ਖੋਪਰੀਆਂ ਤੁਰਵਾਈਆਂ, ਪਰ ਸਿੱਖੀ ਸਿਰਕ ਨਹੀਂ ਹਾਰਿਆ, ਤਿੰਨਾਂ ਸਚਿਆਰਿਆਂ ਪਿਆਰਿਆਂ ਸਗੋਂ ਸਿਰਕਵਾਨ, ਗੁਰਸਿੱਖਾਂ ਦੀ ਕਮਾਈ ਦਾ ਧਿਆਨ ਧਰਕੇ, ਖਾਲਸਾ ਸਾਹਿਬ ਬੋਲੋ ਜੀ ਵਾਰ। ਖਾਲਸੇ ਜੀ ਦਾ ਮਨ ਨੀਵਾਂ, ਮਤ ਉੱਚੀ, ਮਤ ਬਦਕਾਰ ਆਖਾ, ਆਪ ਅਕਾਲ ਪੁਰਖ ਵਾਹਿਗੁਰੂ, ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਟਲ ਧਰਮਕਾ ਜੈਕਾਰ, ਸਿੱਖੀ ਸਦਕੇ ਸਾਸਾਂ ਸੰਗ ਨਿਹਾਉਣਾ, ਹੇ ਪ੍ਰਭੂ ਅੰਤਰਯਾਮੀ, ਭਗਤ ਵਿਸ਼ਲ ਮਿਹਰਵਾਨ, ਗ੍ਰੀਹ ਨਿਵਾਸ ਜੀ ਆਪ ਜੀ ਦੇ ਹਜ਼ੂਰ, ਰਾਤਰੀ ਦੇ ਦੀਵਾਨ ਸਜਾਏ ਹਨ, ਪਰਮ ਪਵਿੱਤਰ ਬਾਣੀ ਦੇ ਕੀਰਤਨ ਵਖਿਆਨ ਹੋਏ ਹਨ, ਅੱਖਰਵਾਦ ਘਾਟ ਭੁੱਲ ਮਾਫ਼ ਕਰਨਾ, ਅੱਗੇ ਵਾਸਤੇ ਸ਼ੁੱਧ ਸਪਸ਼ਟ ਕੀਰਤਨ ਵਖਿਆਨ ਕਰਨ ਦਾ ਬਲ ਬਖਸ਼ਣਾ ਸੱਚੀ ਪਾਤਸ਼ਾਹ ਜੀਓ, ਜੋ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ, ਇਹਨਾਂ ਦਾ ਤਾਜ ਪਰ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ, ਸਰਬੱਤ ਸੰਗਤ ਦੀ ਹਾਜ਼ਰੀ ਆਪਣੇ ਦਾ ਪ੍ਰਵਾਨ ਕਰੋ, ਵੀ ਨਵਾਜ ਜੀਓ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ, ਆਪ ਜੀ ਕੋ ਭੋਗ ਲੱਗੇ, ਆਪਕਾ ਸੀਧ ਪ੍ਰਸ਼ਾਦ ਸਰਬੱਤ ਸਾਧ ਸੰਤ ਕੋ ਮਿਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਵਕੀਲੀ ਤੋਂ ਬਚਾ ਕੇ ਆਪਣੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਓ, ਮਿਹਰਬਾਨ ਜੀਓ, ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ।